ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਦਾ ਪੁਰਬ ਮਨਾਉਣਾ ਪ੍ਰਾਰੰਭ ਕੀਤਾ। ਬੇਅੰਤ ਗੁਰਸੇਖ ਮਹਾਰਾਜ ਜੀ ਦੇ ਚਰਨਾਂ 'ਚ ਆਏ ਹਨ। ਬਹੁਤ ਸੰਗਤਾਂ ਇਕੱਤਰ ਹੋਈਆਂ ਗੁਰੂ ਪਾਤਸ਼ਾਹ ਨੇ ਜਿੱਥੇ ਅੱਜ ਕੱਲ੍ਹ ਚਰਨ ਗੰਗਾ ਸਟੇਡੀਅਮ ਹੈ। ਹੁਣ ਅੱਜ ਕੱਲ੍ਹ ਤਾਂ ਜਗ੍ਹਾ ਥੋੜ੍ਹੀ ਜਿਹੀ ਉੱਥੇ ਆਲੇ ਦੁਆਲੇ ਬਿਲਡਿੰਗਾਂ ਬਣਨ ਕਰਕੇ ਘੱਟ ਗਈ। ਬਹੁਤ ਖੁੱਲ੍ਹਾ ਥਾਂ ਸੀ ਇੱਥੇ ਸਤਿਗੁਰੂ ਜੀ ਹੋਲਾ ਖੇਡਦੇ। ਕਿਲ੍ਹਾ ਹੋਲਗੜ੍ਹ ਸਾਹਿਬ ਤੋਂ ਮਹਾਰਾਜ ਜੀ ਹੱਲਾ ਕਰਦੇ ਔਰ ਪਾਤਸ਼ਾਹ ਜੀ ਗੁਰਸਿੱਖਾਂ ਦੇ ਉੱਤੇ ਅਤੇ ਸਿੰਘ ਵੀ ਆਪਸ ਵਿੱਚ ਇੱਕ ਦੂਜੇ ਨਾਲ ਹੋਲਾ ਖੇਡਦੇ। ਉਸ ਵੇਲੇ ਦੇ ਸਾਰੇ ਮਾਹੌਲ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਗਜ਼ਲ ਦੇ ਵਿੱਚ ਬੜੇ ਸੁੰਦਰ ਢੰਗ ਨਾਲ ਵਰਣਨ ਕੀਤਾ ਹੈ। ਗੁਲੇ ਹੋਲੀ ਬਬਾਗੇ ਦਹਿਰਈ ਬਿਸ਼ ਗੁਫਤ ਲਬੇ ਚੋਂ ਗੁੰਬੈ ਰਾ ਫਰਕੁੰਦਾ ਖੂੰ ਕਰਦ। ਕਹਿੰਦੇ ਆਹ ਵੇਖੋ ਜੀ, ਹੋਲੀ ਦਾ ਫੁੱਲ ਇਸ ਦੁਨੀਆਂ ਦੇ ਬਾਗ ਵਿੱਚ ਖਿੜ ਪਿਆ, ਐਸਾ ਸੁੰਦਰ ਫੁੱਲ ਖਿੜਿਆ, ਫੁੱਲਾਂ ਨੂੰ ਕਲੀ ਵਾਂਗ ਮੁਬਾਰਕ ਸੁਭਾਗ ਵਾਲਾ ਕਰ ਦਿੱਤਾ ਹੈ। ਕਹਿੰਦੇ ਇੱਦਾਂ ਜਾਪਦਾ ਹੈ ਮਾਨੋ ਦੋਵੇਂ ਜਹਾਨ ਸਤਿਗੁਰੂ ਜੀ ਨੇ ਆਪਣੇ ਗੁਲਾਲ ਦੀ ਮੁੱਠ ਦੇ ਨਾਲ ਸਾਡੇ ਸੁਰਖਰੂ ਕਰ ਦਿੱਤੇ ਹਨ। ਗੁਲਾਬੋ ਅੰਬਰੋ ਮੁਸ਼ੀਕੋ ਮੁਸ਼ਕੋ ਅੰਬੀਰੇ ਚੁਬਾਰਾ ਬਾਰਿਸ਼ ਅੱਜ ਛੂਬ ਛੂ ਕਰਦ। ਕਹਿੰਦੇ ਗੁਲਾਬ ਦਾ ਅੰਬੀਰ ਦਾ ਜਿਹਦੇ ਵਿੱਚ ਸੁਗੰਧੀਆਂ ਦਾ ਚਰਚਣ ਕੀਤਾ ਹੋਇਆ ਉਹ ਗੁਲਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਆਕਾਸ਼ ਵਿੱਚ ਸੁੱਟਦੇ ਹਨ, ਮੁਬਾਰਕ ਹੱਥਾਂ ਦੇ ਵਿੱਚ ਪਕੜ ਕੇ ਉਹਨੂੰ ਉੱਪਰ ਨੂੰ ਉਡਾਉਂਦੇ ਹਨ। ਤੋ ਜਹੇ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗ ਰੂ ਕਰਦ। ਜਿਸ ਵੀ ਬੇਰੰਗ ਜੰਬੰਦੇ ਦੇ ਉੱਤੇ ਸਤਿਗੁਰੂ ਜੀ ਉਹ ਗੁਲਾਲ ਦਾ ਜਾਂ ਪਿਚਕਾਰੀ ਦਾ ਰੰਗ ਪਾਉਂਦੇ ਤਾਂ ਉਸ ਬੇਰੰਗ ਜ਼ਿੰਦਗੀ ਵਾਲੇ ਨੂੰ ਰੰਗ ਕੇ ਰੱਖ ਦਿੰਦੇ, ਉਹਦੇ ਦੋਵੇਂ ਜਹਾਨ ਸਤਿਗੁਰੂ ਜੀ ਰੰਗ ਕੇ ਰੱਖ ਦਿੰਦੇ ਹਨ। ਦੁਆਲਮ ਗਸ਼ਤ ਰੰਗੀ ਅੱਜ ਤੁਫੈਲਸ਼ ਤੋ ਸ਼ਾਹਿਮ ਜ਼ਾਮੈ ਰੰਗੀ ਦਰ ਗਲੂ ਕਰਦ। ਐਸੀ ਸੁੰਦਰ ਗਜ਼ਲ ਭਾਈ ਨੰਦ ਲਾਲ ਸਾਹਿਬ ਜੀ ਨੇ ਗਾਵੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਮਹਿਮਾ ਵਰਣਨ ਕੀਤੀ ਹੈ। ਦਯਾਨਿਧ ਸਵਾਮੀ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਚਰ ਰਹੇ ਹਨ। ਇੱਕ ਦਿਨ ਘੋੜੇ ਤੇ ਸਵਾਰ ਹੋਏ, ਘੋੜੇ ਤੇ ਸਵਾਰ ਹੋ ਕੇ ਜਿਸ ਵੇਲੇ ਜਾਣ ਲੱਗੇ ਤਾਂ ਗੁਰਦੇਵ ਦੇ ਗਾਤਰੇ ਵਿੱਚ ਜਿਹੜੀ ਸ੍ਰੀ ਸਾਹਿਬ ਸੀ ਉਹ ਮਿਆਨ ਚੋਂ ਬਾਹਰ ਜਾਣ ਲੱਗ ਪਏ। ਆਖਿਆ ਭਾਈ ਕਿਸੇ ਸਿੰਘ ਕੋਲ ਡੋਰੀ ਹੋਵੇ ਤਾਂ ਉਹ ਡੋਰੀ ਦੇ ਨਾਲ ਇਸ ਕਿਰਪਾਨ ਨੂੰ ਬੰਨ ਲਿਆ ਜਾਏ ਤਾਂ ਜੋ ਮਿਆਨ ਵਿੱਚੋਂ ਨਾ ਨਿਕਲੇ, ਕਿਉਂਕਿ ਡੋਰੀ ਤਾਂ ਸ੍ਰੀ ਸਾਹਿਬ ਦੇ ਨਾਲ ਹੋਣੀ ਅਤੀ ਜ਼ਰੂਰੀ ਹੈ। ਤਾਂ ਕਹਿੰਦੇ ਇੱਕ ਸਿੰਘ ਨੇ, ਹਾਲੇ ਸਿੱਖ ਸੀ ਪਰ ਜਨੇਊ ਉਹਨੇ ਪਾਇਆ ਹੋਇਆ ਸੀ, ਲਾਹ ਕੇ ਮਹਾਰਾਜ ਜੀ ਨੂੰ ਦੇ ਦਿੱਤਾ। ਪਾਤਸ਼ਾਹ ਨੇ ਉਹਦੇ ਨਾਲ ਹੀ ਡੋਰੀ ਦੇ ਨਾਲ ਬੰਨ ਕੇ ਸ਼੍ਰੀ ਸਾਹਿਬ ਨੂੰ ਡੋਰੀ ਦੇ ਰੂਪ ਦੇ ਵਿੱਚ ਸ਼੍ਰੀ ਸਾਹਿਬ ਤਿਆਰ ਕਰ ਲਏ। ਸਿੱਖ ਨੂੰ ਨਾਲ ਦੇ ਕਹਿਣ ਲੱਗੇ ਤੂੰ ਹੁਣ ਜਨੇਊ ਨਹੀਂ ਪਾਉਣਾ। ਕਹਿਣ ਲੱਗੇ ਨਹੀਂ, ਹੁਣ ਸਾਨੂੰ ਜਨੇਊ ਦੀ ਲੋੜ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਬਚਨ ਕੀਤਾ ਕਿ ਮੈਂ ਜਿਹੜਾ ਖਾਲਸਾ ਪੰਥ ਪੈਦਾ ਕੀਤਾ ਇਹ ਹਿੰਦੂਆਂ ਅਤੇ ਮੁਸਲਮਾਨਾਂ ਦੋਨਾਂ ਤੋਂ ਨਿਰਾਲਾ ਹੈ, ਔਰ ਖਾਲਸੇ ਨੂੰ ਜਿਹੜਾ ਜਨੇਊ ਦਿੱਤਾ ਉਹ ਗੁਰੂ ਨਾਨਕ ਸਾਹਿਬ ਨੇ ਦਿੱਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਇਹ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਵਨ ਬਚਨ ਉਚਾਰਨ ਕਰਕੇ ਖਾਲਸੇ ਪੰਥ ਨੂੰ ਉਪਦੇਸ਼ ਦਿੱਤਾ। ਆਓ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਰਾਂ ਸੈ ਪਚਵੰਜਵੇਂ ਸ਼੍ਰੀ ਦੇਵੀ ਬਿਦਤਾਏ,
ਸੰਮਤ ਬਿਕਰਮੀ 1755 ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਲਸਾ ਸਾਜਣ ਤੋਂ ਪਹਿਲਾਂ ਜੋ ਚੰਡੀ ਪ੍ਰਗਟ ਕਰਨ ਦਾ ਕੌਤਕ ਕੀਤਾ ਹੈ ਉਹ ਗਰੀਬ ਨਵਾਜ ਪਾਤਸ਼ਾਹ ਨੇ ਸੰਮਤ ਬਿਕਰਮੀ 1755 ਵਿੱਚ ਕੀਤਾ ਹੈ।
ਸਤਵੰਜੇ ਮੈਂ ਸਤਿਗੁਰੂ ਗਹੀ ਮਸੰਦ ਚੁਠਾਏ,
ਖਾਲਸਾ ਸਾਜਣ ਤੋਂ ਤਕਰੀਬਨ 2 ਸਾਲ ਬਾਅਦ ਸੰਨ 1757 ਸੰਮਤ ਬਿਕਰਮੀ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਨੇ ਮਸੰਦਾਂ ਦਾ ਸੋਧਾ ਲਾਇਆ। ਜਿਹੜੇ ਝੂਠੇ ਮਸੰਦ ਸਨ ਉਹਨਾਂ ਮਸੰਦਾਂ ਨੂੰ ਪਕੜਿਆ ਤੇ ਗੁਰੂ ਖਾਲਸੇ ਪੰਥ ਨੂੰ ਸਦਾ ਵਾਸਤੇ ਮਸੰਦਾਂ ਤੋਂ ਮੁਕਤ ਕੀਤਾ। ਗੁਰੂ ਘਰ ਦੇ ਵਿੱਚ ਜਿਹੜੀ ਮਸੰਦ ਪ੍ਰਥਾ ਚੱਲਦੀ ਸੀ ਉਸ ਮਸੰਦ ਪ੍ਰਥਾ ਨੂੰ ਸਤਿਗੁਰੂ ਕਲਗੀਧਰ ਜੀ ਨੇ ਸਦਾ ਲਈ ਸਮਾਪਤ ਕਰ ਦਿੱਤਾ।
ਚੌਪਈ ਪੂਰਬ ਦਿਸ਼ਮੇਂ ਨਗਰ ਵਿਸਾਲੀ,
ਪੂਰਬ ਦਿਸ਼ਾ ਵਿੱਚ ਯਾਨੀ ਕਿ ਚੜ੍ਹਦੇ ਵਾਲੇ ਪਾਸੇ ਬਹੁਤ ਸਾਰੇ ਨਗਰ ਨੇ ਜਿੱਥੇ ਗੁਰੂ ਕੀ ਸਿੱਖੀ ਵਸਦੀ ਹੈ।
ਕਾਂਸ਼ੀ ਪਟਨਾ ਸਿੱਖ ਬੰਗਾਲੀ,
ਕਾਂਸ਼ੀ ਵਿੱਚ, ਇਲਾਹਾਬਾਦ ਵਿੱਚ ਔਰ ਇਸੇ ਤਰ੍ਹਾਂ ਪਟਨਾ ਸਾਹਿਬ ਬੰਗਾਲ ਢਾਕੇ ਦੇ ਇਲਾਕੇ ਵਿੱਚ ਬਹੁਤ ਸਾਰੇ ਸਿੱਖ ਵਸਦੇ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਇਹਨਾਂ ਨਗਰਾਂ 'ਚ ਚਰਨ ਪਾਏ, ਸਿੱਖੀ ਦਾ ਬੀਜ ਬੀਜਿਆ। ਫਿਰ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਹਨਾਂ ਨਗਰਾਂ ਵਿੱਚ ਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਇਸ ਕਰਕੇ ਚਾਹੇ ਬਨਾਰਸ ਹੈ, ਚਾਹੇ ਇਲਾਹਾਬਾਦ ਹੈ, ਚਾਹੇ ਪਟਨਾ ਹੈ, ਚਾਹੇ ਬੰਗਾਲ ਦਾ ਇਲਾਕਾ ਹੈ, ਇਹਨਾਂ ਸਾਰਿਆਂ ਨਗਰਾਂ ਦੇ ਵਿੱਚ ਗੁਰੂ ਕੇ ਸਿੱਖ ਵਸਦੇ ਹਨ।
ਗਾਜ਼ੀਪੁਰ ਢਾਕਾ ਮੁੰਗੇਰ,
ਫਿਰ ਉਸੇ ਇਲਾਕੇ ਵਿੱਚ ਗਾਜ਼ੀਪੁਰ ਨਗਰ ਹੈ, ਢਾਕਾ ਹੈ, ਬੰਗਾਲ ਦੀ ਹੁਣ ਰਾਜਧਾਨੀ ਮੰਨੀ ਜਾਂਦੀ ਹੈ, ਢਾਕਾ ਹੈ, ਮੁੰਗੇਰ ਦਾ ਇਲਾਕਾ ਹੈ।
ਰਾਜ ਮਹਿਲ ਮਿਰਜ਼ਾਪੁਰ ਹੀਰ,
ਫਿਰ ਰਾਜ ਮਹਿਲ ਨਗਰ ਹੈ, ਇੱਥੇ ਵੀ ਨੌਵੇਂ ਪਾਤਸ਼ਾਹ ਨੇ ਚਰਨ ਪਾਏ ਹਨ, ਲਾਗੇ ਹੀ ਮਿਰਜ਼ਾਪੁਰ ਨਗਰ ਹੈ। ਇਹਨਾਂ ਸਾਰੇ ਨਗਰਾਂ ਵਿੱਚ ਗੁਰੂ ਕੇ ਸਿੱਖ ਵਸਦੇ ਹਨ।
ਫਰਕਾਬਾਦ ਮਕਸੂਦਾਬਾਦ,
ਫਰਕਾਬਾਦ ਹੈ, ਮਕਸੂਦਾਬਾਦ ਹੈ, ਇਹ ਵੀ ਨਗਰਾਂ ਵਿੱਚ ਗੁਰਸਿੱਖ ਹਨ।
ਬ੍ਰਹਮਪੁੱਤਰ ਬੱਡ ਨਦ ਤੇ ਆਦਿ,
ਬ੍ਰਹਮਪੁੱਤਰ ਦਰਿਆ ਜਿੱਥੇ ਆਸਾਮ ਵਿੱਚ ਗੁਰਦੁਆਰਾ ਧੋਬੜੀ ਸਾਹਿਬ ਹੈ, ਇਹਦੇ ਲਾਗੇ ਲਾਗੇ ਬਹੁਤ ਸਾਰੇ ਨਗਰਾਂ ਵਿੱਚ ਨੌਵੇਂ ਪਾਤਸ਼ਾਹ ਜੀ ਨੇ ਸਿੱਖੀ ਦਾ ਬੀਜ ਬੀਜਿਆ ਸੀ ਤੇ ਬਹੁਤ ਗੁਰਸਿੱਖ ਇਹਨਾਂ ਨਗਰਾਂ 'ਚ ਫਰੁਖਾਬਾਦ, ਮਕਸੂਦਾਬਾਦ ਇਹਨਾਂ ਨਗਰਾਂ ਦੇ ਵਿੱਚ ਵਸਦੇ ਹਨ।
ਕਹਿ ਲੱਗ ਗਿਨੀਏ ਪੂਰਬ ਦਿਸ਼ਕੇ,
ਪੂਰਬ ਦਿਸ਼ਾ ਵਿੱਚ ਬਹੁਤ ਸਾਰੇ ਨਗਰਾਂ ਵਿੱਚ, ਬਹੁਤ ਸਾਰੇ ਸ਼ਹਿਰਾਂ ਵਿੱਚ, ਕਿੱਥੋਂ ਤੱਕ ਗਿਣਤੀ ਕਰੀਏ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਸਿੱਖ ਸੰਗਤਾਂ ਦਾ ਵਾਸਾ ਹੈ।
ਦੀਤਕਾਰ ਗੁਰ ਪਾਏ ਪਰਸ ਕੇ,
ਹੁਣੇ ਜਿੰਨੇ ਸਿੱਖ ਨੇ ਦਸਵੰਧ ਦੀ ਮਾਇਆ ਇਕੱਠੀ ਕਰਕੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਪਰਸ ਕੇ ਉਹ ਦਸਵੰਧ ਦੀ ਮਾਇਆ ਗੁਰੂ ਘਰ ਭੇਟ ਕਰਦੇ ਹਨ। ਗੁਰੂ ਘਰ ਭੇਟ ਕਿਵੇਂ ਕਰਦੇ ਨੇ? ਮਸੰਦ ਸੀ ਪੂਰਬ ਦਿਸ਼ਾ ਦੇ, ਉਹ ਮਸੰਦ ਮਾਇਆ ਸੰਗਤ ਕੋਲੋਂ ਗੁਰਾਂਦੇ ਸਨ ਤੇ ਲਿਆ ਕੇ ਫਿਰ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰਦੇ ਸਨ। ਤੋ ਪੁਰਾਤਨ ਸਮੇਂ ਤੋਂ ਇਹ ਮਰਿਆਦਾ ਚੱਲਦੀ ਆਉਂਦੀ ਸੀ। ਤੋ ਪੂਰਬ ਦਿਸ਼ਾ ਦੇ ਇਹਨਾਂ ਨਗਰਾਂ ਦੇ ਜਿੰਨੇ ਸਿੱਖ ਨੇ ਉਹ ਦਸਵੰਧ ਦੀ ਮਾਇਆ ਇਕੱਠੀ ਕਰਕੇ ਗੁਰੂ ਸਾਹਿਬ ਜੀ ਲਈ ਭੇਟਾ ਵਜੋਂ ਉਹ ਕੱਢ ਕੇ ਆਪਣੇ ਖਜ਼ਾਨੇ 'ਚੋਂ ਵੱਖਰੀ ਰੱਖ ਲੈਂਦੇ ਹਨ।
ਤਵੈ ਮਸੰਦ ਉਤਤੀ ਤਨ ਲਿਆਵੇਂ,
ਪੂਰਬ ਦਿਸ਼ਾ ਦੇ ਵਿੱਚੋਂ ਜਿੰਨੀ ਸੰਗਤ ਹੈ ਉਹਨਾਂ ਸੰਗਤਾਂ ਕੋਲੋਂ ਜੋ ਦਸਵੰਧ ਦੀ ਮਾਇਆ ਹੈ ਉਹ ਦੋ ਮਸੰਦ ਸੀ ਗੁਰੂ ਘਰ ਦੇ ਜਿਹੜੇ ਇਕੱਠੀ ਕਰਕੇ ਲੈ ਕੇ ਆਉਂਦੇ ਸਨ।
ਅਧਿਕ ਅਰਧ ਤੇ ਆਪ ਛਪਾਵੇਂ,
ਇਹ ਮਸੰਦਾਂ ਦੀ ਇਹੋ ਜਿਹੀ ਮਤ ਤੇ ਪੜਦਾ ਪੈ ਗਿਆ ਸੀ ਵੀ ਜਿੰਨਾ ਦਸਵੰਧ ਲੈ ਕੇ ਆਉਂਦੇ ਸੀ ਸੰਗਤ ਕੋਲੋਂ ਇਕੱਠਾ ਕਰਕੇ ਉਹ ਸਾਰਾ ਨਹੀਂ ਸੀ ਗੁਰੂ ਘਰ ਭੇਟ ਕਰਦੇ, ਉਹਦੇ ਚੋਂ ਅੱਧੇ ਤੋਂ ਵੱਧ ਆਪਣੇ ਕੋਲ ਰੱਖ ਲੈਂਦੇ ਤੇ ਥੋੜਾ ਜਿਹਾ ਹਿੱਸਾ ਉਹ ਮਹਾਰਾਜ ਜੀ ਦੇ ਚਰਨਾਂ 'ਚ ਸੰਗਤ ਵਜੋਂ ਭੇਟ ਕਰ ਦਿੰਦੇ ਸਨ।
ਕੁਛ ਅਰਪੇ ਸਤਿਗੁਰੂ ਖਜ਼ਾਨੇ,
ਏਦਾਂ ਕਹਿ ਸਕਦੇ ਹਾਂ ਵੀ ਜੇ 100 ਰੁਪਈਆ ਸੰਗਤ ਵੱਲੋਂ ਆਉਣਾ ਉਹਦੇ 'ਚੋਂ ਤਕਰੀਬਨ 70 ਰੁਪਏ ਤੱਕ ਆਪਣੇ ਕੋਲ ਰੱਖ ਲੈਣੇ, 30 ਰੁਪਈਏ ਉੱਪਰਲੇ ਗੁਰੂ ਘਰ ਦੇ ਦੇਣੇ। ਤੋ ਏਦਾਂ ਦੀ ਮਨਸਾ ਸੀ ਨਾ ਮਸੰਦਾਂ ਦੀ, ਦੋ ਮਸੰਦ ਸੀ ਇਹ ਜਿਹੜੇ ਪੂਰਬ ਦਿਸ਼ਾ ਦੀ ਸੰਗਤ ਕੋਲੋਂ ਦਸਵੰਧ ਦੀ ਮਾਇਆ ਉਗਰਾਹ ਕੇ ਲਿਆਉਂਦੇ ਹਨ।
ਬਹੁ ਤਨ ਤੇ ਜਿਨ ਗਰਭ ਮਹਾਨੇ,
ਹੁਣ ਜਦੋਂ ਗੁਰੂ ਘਰ ਦਾ ਧਨ ਇਹਨਾਂ ਦੇ ਘਰ ਵਿੱਚ ਆਉਣ ਲੱਗ ਪਿਆ, ਖਜ਼ਾਨੇ ਭਰਨ ਲੱਗ ਪਏ ਤੇ ਹੰਕਾਰ ਵਿੱਚ ਆ ਗਏ, ਕਿਉਂਕਿ ਮਾਇਆ ਬੰਦੇ ਨੂੰ ਸਭ ਤੋਂ ਪਹਿਲਾਂ ਮਤ ਮਾਰ ਕੇ ਹੰਕਾਰੀ ਬਣਾਉਂਦੀ ਹੈ। ਹੁਣ ਉਹ ਵੀ ਫਿਰ ਗੁਰੂ ਘਰ ਦੀ ਮਾਇਆ ਹੋਵੇ, ਪੂਜਾ ਦਾ ਧਨ ਉਹ ਜਦੋਂ ਇਹਨਾਂ ਮਸੰਦਾਂ ਦੇ ਘਰ ਆਇਆ ਤੇ ਇਹਨਾਂ ਦੀ ਮਤ ਤੇ ਪੜਦਾ ਪੈ ਗਿਆ, ਇਹ ਹੰਕਾਰੀ ਹੋ ਗਏ।
ਹੀਰੇ ਮੁਕਤਾ ਆਦਿ ਜਵਾਹਰ,
ਕੱਲੇ ਮਾਇਆ ਹੀ ਨਹੀਂ ਕਿ ਗੁਰੂ ਪਾਤਸ਼ਾਹ ਵਾਸਤੇ ਗੁਰਸਿੱਖ ਕਈ ਹੀਰੇ ਭੇਟ ਕਰਦੇ, ਕੋਈ ਮੋਤੀ ਭੇਟਾ ਕਰਦੇ, ਕੋਈ ਸੋਨਾ, ਕੋਈ ਚਾਂਦੀ, ਉਹ ਵੀ ਇਹਨਾਂ ਨੇ ਆਪਣੇ ਘਰ 'ਚ ਰੱਖਣਾ ਸ਼ੁਰੂ ਕਰਤਾ। ਆਪਣੇ ਘਰਾਂ ਦੇ ਖਜ਼ਾਨੇ ਜਿਹੜੇ ਸਨ ਇਹਨਾਂ ਨੇ ਹੀਰਿਆਂ ਨਾਲ, ਮੋਤੀਆਂ ਨਾਲ, ਜਵਾਹਰਾਤਾਂ ਨਾਲ, ਸੋਨੇ ਚਾਂਦੀ ਨਾਲ ਭਰਨਾ ਸ਼ੁਰੂ ਕਰ ਦਿੱਤਾ।
ਆਨੇ ਰਾਖੇ ਪਾਸ ਅਜ਼ਾਹਰ,
ਜਿਹੜੇ ਚੰਗੇ ਚੰਗੇ ਕੋਈ ਕੀਮਤੀ ਹੀਰੇ ਹੁੰਦੇ ਆਪਣੇ ਕੋਲ ਰੱਖ ਲੈਂਦੇ, ਜਿਹੜਾ ਕੋਈ ਮਾੜਾ ਧਾੜਾ ਹੀਰਾ ਹੁੰਦਾ ਉਹ ਜਾ ਕੇ ਮਹਾਰਾਜ ਜੀ ਦੇ ਖਜ਼ਾਨੇ 'ਚ ਭੇਟਾ ਕਰ ਦਿੰਦੇ। ਯਾਨੀ ਕਿ ਚੰਗੀਆਂ ਚੰਗੀਆਂ ਵਸਤੂਆਂ ਜਿਹੜੀਆਂ ਸਨ ਉਹ ਇਹਨਾਂ ਨੇ ਆਪਣੇ ਕੋਲ ਇਕੱਠੀਆਂ ਕਰਕੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜਾ ਕੋਈ ਮਸਤਾਨਾ ਦੀਵਾਨਾ ਰਾਜਸਾਜ ਹੁੰਦਾ ਸੀ ਉਹ ਮਹਾਰਾਜ ਜੀ ਦੇ ਖਜ਼ਾਨਿਆਂ 'ਚ ਲਿਆ ਕੇ ਭੇਟਾ ਕਰ ਦਿੰਦੇ ਹਨ।
ਵਸਤਰ ਵਿਭੂਖਣ ਮੋਲ ਵਡੇਰੇ,
ਬੜੇ ਬੜੇ ਕੀਮਤੀ ਗਹਿਣੇ, ਬੜੇ ਬੜੇ ਕੀਮਤੀ ਵਸਤਰਾਂ ਦੇ ਥਾਨ। ਸਿੱਖ ਤਾਂ ਹੁਣ ਮਹਾਰਾਜ ਜੀ ਲਈ ਭੇਟਾ ਭੇਜਦੇ ਸੀ, ਇਹਨਾਂ ਨੇ ਸਤਿਗੁਰਾਂ ਤੱਕ ਉਹ ਪਹੁੰਚਦੇ ਹੀ ਨਾ ਕਰਨੇ। ਇਹਨਾਂ ਮਸੰਦਾਂ ਨੇ ਉਹ ਸਾਰਾ ਕੁਝ ਆਪਣੇ ਕੋਲ ਹੀ ਰੱਖਣਾ ਸ਼ੁਰੂ ਕਰ ਦਿੱਤਾ।
ਸਿੱਖਣ ਤੇ ਲੈ ਰਾਖਤ ਡੇਰੇ,
ਸਿੱਖਾਂ ਕੋਲੋਂ ਲੈ ਲੈਣਾ ਹੀ ਵਧੀਆ ਵਧੀਆ। ਹੁਣ ਇੱਧਰਲਾ ਜਿਹੜਾ ਇਲਾਕਾ ਸੀ ਢਾਕੇ ਦਾ, ਉੱਥੋਂ ਕੱਪੜਾ ਆਉਂਦਾ ਸੀ ਗੁਰੂ ਘਰ ਲਈ, ਬੜੇ ਵਧੀਆ ਪਸ਼ਮੀਨੇ ਦੇ ਕੱਪੜੇ, ਰੇਸ਼ਮ ਦੇ ਢਾਕੇ ਦੇ ਜਿਹੜੇ ਬਣੇ ਹੋਏ, ਢਾਕੇ ਦੀ ਮਲਮਲ ਬਰੀਕ ਧਾਗੇ ਦੀ ਬਣੀ ਹੋਈ ਉਹ ਬਸਤਰ ਮਹਾਰਾਜ ਜੀ ਲਈ ਆਇਆ ਕਰਦੇ ਸੀ। ਇਹਨਾਂ ਮਸੰਦਾਂ ਨੇ ਉਹ ਜਿੰਨੇ ਵਧੀਆ ਵਧੀਆ ਬਸਤਰ ਜਾਂ ਕੋਈ ਗਹਿਣੇ ਉਹ ਗੁਰੂ ਪਾਤਸ਼ਾਹ ਤੱਕ ਪਹੁੰਚਦੇ ਨਹੀਂ ਸੀ ਕਰਦੇ, ਇਹਨਾਂ ਨੇ ਆਪਣੇ ਕੋਲ ਹੀ ਰੱਖ ਲੈਣੇ, ਉਹਦੇ 'ਤੇ ਕਬਜ਼ਾ ਕਰਕੇ ਸਿੱਖਾਂ ਨੂੰ ਕਹਿਣਾ ਜੀ ਅਸੀਂ ਤਾਂ ਗੁਰੂ ਪਾਤਸ਼ਾਹ ਕੋਲ ਤੁਹਾਡੀਆਂ ਵਸਤੂਆਂ ਭੇਜਦੀਆਂ ਕਰ ਦਿੱਤੀਆਂ ਹਨ।
ਪੂਜਾ ਦਰਬ ਖਾਏ ਬਹਿ ਸਾਰੀ,
ਔਰ ਪੂਜਾ ਦਾ ਧਾਨ ਇਹਨਾਂ ਨੇ ਸਾਰੀ ਜ਼ਿੰਦਗੀ ਖਾਧਾ। 100 ਵਿੱਚੋਂ 70 ਰੁਪਈਆ ਆਪ ਰੱਖ ਲੈਣਾ, 30 ਰੁਪਈਏ ਗੁਰੂ ਕੇ ਖਜ਼ਾਨੇ 'ਚ ਭੇਜ ਦੇਣੇ।
ਸ਼ਰਧਾ ਛੋਰ ਗਈ ਮਤ ਮਾਰੀ,
ਔਰ ਇਹਨਾਂ ਦੇ ਮਨ 'ਚ ਸ਼ਰਧਾ ਵੀ ਨਾ ਰਹੀ ਸਤਿਗੁਰਾਂ ਦੀ ਪ੍ਰਤੀ, ਤੇ ਮਤ ਮਾਰੀ ਗਈ। ਕਿਉਂਕਿ ਪੂਜਾ ਦਾ ਧਾਨ ਹਰ ਵੇਲੇ ਹੀ ਉਹਨੂੰ ਇਕੱਠਾ ਕਰਨਾ, ਉਹਨੂੰ ਖਾਣਾ, ਉਹਦੇ 'ਚ ਭਜਨ ਕਰਨਾ ਕੋਈ ਨਹੀਂ, ਨਾਮ ਜਪਣਾ ਨਹੀਂ, ਤੇ ਜਦੋਂ ਭਜਨ ਨਾ ਕਰੀਏ, ਨਾਮ ਨਾ ਜਪੀਏ ਤੇ ਫਿਰ ਪੂਜਾ ਦਾ ਧਾਨ ਮਤ ਨੂੰ ਮੋਟਿਆਂ ਕਰ ਦਿੰਦਾ, ਅਕਲ 'ਤੇ ਪਰਦਾ ਪਾ ਦਿੰਦਾ। ਤੋ ਇਹਨਾਂ ਦੀ ਮਤ ਦੇ ਉੱਤੇ ਅਕਲ 'ਤੇ ਪਰਦਾ ਪੈ ਗਿਆ, ਮਤ ਮੋਟੀ ਹੋ ਗਈ।
ਹਮ ਸਕੀਲ ਗੁਰ ਕੋ ਧਨ ਦੇ,
ਹੰਕਾਰ ਵਿੱਚ ਆ ਕੇ ਸੋਚਦੇ ਨੇ ਵੀ ਗੁਰੂ ਸਾਹਿਬ ਦਾ ਕਿਹੜਾ ਜ਼ੋਰ ਲੱਗਦਾ, ਪੈਸਾ ਤਾਂ ਅਸੀਂ ਇਕੱਠਾ ਕਰਦੇ ਹਾਂ, ਆ ਕੇ ਮਿਹਨਤ ਕਰਦੇ ਹਾਂ, ਲੋਕਾਂ ਦੇ ਘਰਾਂ 'ਚ ਜਾਂਦੇ ਹਾਂ ਤੇ ਉੱਥੋਂ ਇਕੱਠਾ ਕਰਕੇ ਅਸੀਂ ਲਿਆ ਕੇ ਗੁਰੂ ਘਰ ਦਿੰਦੇ ਹਾਂ।
ਨਹੀਂ ਤਾਂ ਘਰ ਬੈਠੀ ਕਿਤ ਤੀ ਪੈਹੇ,
ਨਹੀਂ ਤਾਂ ਜੇ ਗੁਰੂ ਸਾਹਿਬ ਘਰ ਬੈਠੇ ਨੇ ਇਹਨਾਂ ਨੂੰ ਕਿੱਥੋਂ ਆਉਣੀ ਹੈ ਮਾਇਆ, ਜੇ ਅਸੀਂ ਨਾ ਲਿਆ ਕੇ ਦੇਈਏ ਤੇ ਗੁਰੂ ਘਰ ਦਾ ਖਰਚ ਕਿਵੇਂ ਚੱਲੇਗਾ। ਸਾਡੇ ਕਰਕੇ ਅਸੀਂ ਜਾਂਦੇ ਹਾਂ, ਮਿਹਨਤ ਕਰਕੇ ਲਿਆਉਂਦੇ ਹਾਂ ਲੋਕਾਂ ਕੋਲੋਂ ਪੈਸਾ ਇਕੱਠਾ ਕਰਕੇ, ਉਹਦੇ ਨਾਲ ਗੁਰੂ ਘਰ ਦਾ ਜਿਹੜਾ ਗੁਜ਼ਾਰਾ ਉਹ ਚੱਲਦਾ। ਜੇ ਅਸੀਂ ਨਾ ਲਿਆਈਏ ਤੇ ਗੁਰੂ ਘਰ ਦਾ ਖਰਚਾ ਕਿਵੇਂ ਚੱਲੇ। ਮਸੰਦ ਇਹ ਨਹੀਂ ਸੋਚਦੇ ਵੀ ਤੁਹਾਡੇ ਘਰ ਦਾ ਖਰਚਾ ਗੁਰੂ ਘਰ ਕਰਕੇ ਚੱਲ ਰਿਹਾ, ਵੀ ਜੇ ਤੁਸੀਂ ਗੁਰੂ ਕੇ ਮਸੰਦ ਨਾ ਹੋਵੋ ਤੁਹਾਨੂੰ ਤਾਂ ਕੋਈ ਜੁੱਤੀਆਂ ਨਾ ਮਾਰੇ, ਤੇ ਹੁਣ ਤਾਂ ਤੁਹਾਨੂੰ ਕੋਈ ਮਾਇਆ ਭੇਟ ਕਰ ਰਿਹਾ, ਕੋਈ ਵਸਤਰ ਭੇਟ ਕਰ ਰਿਹਾ, ਉਹ ਸਤਿਗੁਰਾਂ ਵਾਸਤੇ ਕਰ ਰਹੇ ਆ। ਪਰ ਮਸੰਦਾਂ ਦੀ ਮਤ 'ਤੇ ਪੜਦਾ ਪਿਆ ਹੋਇਆ ਅਕਲ 'ਤੇ, ਕਹਿੰਦੇ ਜੇ ਅਸੀਂ ਗੁਰੂ ਘਰ ਮਾਇਆ ਇਕੱਠੀ ਕਰਕੇ ਨਾ ਦੇਈਏ ਤੇ ਗੁਰੂ ਘਰ ਦਾ ਗੁਜ਼ਾਰਾ ਕਿਵੇਂ ਚੱਲੇ, ਸਤਿਗੁਰਾਂ ਨੂੰ ਘਰ ਬੈਠਿਆਂ ਕਿਹਨੇ ਲਿਆ ਕੇ ਮਾਇਆ ਦੇਣੀ ਹੈ।
ਇਤਿਆਦਿਕ ਮਨ ਜਾਨਤ ਗਰਬੇ,
ਇੱਦਾਂ ਇਹ ਗੱਲਾਂ ਆਪਣੇ ਮਨ 'ਚ ਸੋਚ ਕੇ ਤੇ ਉਹਦਾ ਬੜਾ ਹੰਕਾਰ ਹੈਂਕੜ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ।
ਲੱਖੋਂ ਨਿਜ ਕਰ ਰਾਖੇ ਦਰਬੇ,
ਲੱਖਾਂ ਰੁਪਈਆ ਤਾਂ ਆਪਣੇ ਘਰ ਹੀ ਰੱਖੀ ਜਾਂਦੇ, ਸਤਿਗੁਰੂ ਸੱਚੇ ਪਾਤਸ਼ਾਹ ਦੇ ਖਜ਼ਾਨੇ ਤੱਕ ਪਹੁੰਚਦਾ ਹੀ ਨਹੀਂ ਕਰਦੇ। ਲੱਖਾਂ ਰੁਪਈਆ ਹਜ਼ਾਰਾਂ ਰੁਪਈਆ ਇਹ ਮਸੰਦ ਆਪਣੇ ਘਰਾਂ 'ਚ ਹੀ ਰੱਖੀ ਜਾਂਦੇ ਹਨ।
ਸਿੱਖ ਬੰਗਾਲੀ ਤੇ ਇੱਕ ਆਇਓ,
ਪਰ ਖਾਲਸਾ ਜੀ ਖੇਡ ਤਾਂ ਵਰਤੀ ਜਾਂਦੀ ਹੈ, ਜਿਵੇਂ ਕਹਾਵਤ ਹੈ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆ ਹੀ ਜਾਂਦਾ ਹੁੰਦਾ। ਕਹਿੰਦੇ ਇੱਕ ਵਾਰ ਬੰਗਾਲ ਤੋਂ ਇੱਕ ਗੁਰਸਿੱਖ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਹਾਜ਼ਰ ਹੋਇਆ।
ਥਾਨ ਬਾਦਲਾ ਕੋ ਇੱਕ ਲਿਆਇਓ,
ਉੱਧਰ ਬੰਗਾਲ ਦੇ ਇਲਾਕੇ 'ਚ ਜਰੀ ਬਾਦਲੇ ਦਾ ਕੱਪੜਾ ਬੜਾ ਪ੍ਰਸਿੱਧ ਹੁੰਦਾ, ਬੜਾ ਕੀਮਤੀ। ਉਹਨਾਂ ਵੇਲਿਆਂ 'ਚ ਬਾਦਲੇ ਦਾ ਕੱਪੜਾ ਜਿਹਨੂੰ ਜਰੀ ਬਾਦਲਾ ਕਹਿੰਦੇ ਸੀ ਉਹ ਬੜਾ ਕੀਮਤੀ ਉਸ ਇਲਾਕੇ 'ਚ ਬਣਦਾ ਸੀ, ਤੇ ਬਾਦਲੇ ਦਾ ਇੱਕ ਥਾਨ ਕੱਪੜੇ ਦਾ ਉਹ ਗੁਰਸਿੱਖ ਬੰਗਾਲ ਤੋਂ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ।
ਕਰਿਓ ਆਨਿਆ ਆਨੰਦਪੁਰ ਡੇਰਾ,
ਔਰ ਉਹ ਸਿੱਖ ਨੇ ਆ ਕੇ ਸ਼੍ਰੀ ਆਨੰਦਪੁਰ ਸਾਹਿਬ ਆ ਕੇ ਡੇਰਾ ਕੀਤਾ।
ਔਰ ਸੰਗ ਜੈ ਸੰਗ ਕਨੇਰਾ,
ਔਰ ਇਹਦੇ ਨਾਲ ਹੋਰ ਵੀ ਬੰਗਾਲ ਤੋਂ ਕਈ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਨਾਲ ਆਏ ਹਨ।
ਜਬ ਸਤਿਗੁਰ ਨੇ ਸਭਾ ਲਗਾਈ,
ਸਤਿਗੁਰੂ ਜੀ ਦਾ ਦੀਵਾਨ ਲੱਗਾ ਮਹਾਰਾਜ ਕਲਗੀਧਰ ਜੀ ਦੀ, ਜਦੋਂ ਸਭਾ ਲੱਗੀ,
ਦੇਣ ਲੱਗੇ ਦਰਸ਼ਨ ਸਮੁਦਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਾ ਵਿੱਚ ਦੀਵਾਨ ਵਿੱਚ ਦਰਸ਼ਨ ਦੇ ਕੇ ਕਿਰਤਾਰਥ ਕਰਨ ਲੱਗੇ।
ਪੂਰਬ ਕੀ ਸੰਗਤ ਜੋ ਪਾਰੀ,
ਪੂਰਬ ਦਿਸ਼ਾ ਤੋਂ ਜਿਹੜੀ ਸੰਗਤ ਚੱਲ ਕੇ ਆਈ ਸੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ,
ਅਨਕ ਅਕੋਰਨ ਕੋ ਕਰ ਤਾਰੀ,
ਹੁਣ ਉਹ ਬੰਗਾਲ ਤੋਂ ਪਟਨਾ ਸਾਹਿਬ ਦੇ ਇਲਾਕੇ ਤੋਂ ਜਿਹੜੇ ਸਿੱਖ ਆਏ ਸਨ ਉਹਨਾਂ ਨੇ ਕਲਗੀਧਰ ਜੀ ਦੇ ਚਰਨਾਂ ਚ ਜਿਹੜੀਆਂ ਜਿਹੜੀਆਂ ਪਿਟਾਵਾਂ ਲਿਆਏ ਨੇ ਉਹ ਪਿਟਾਵਾਂ ਲਿਆ ਕੇ ਮਹਾਰਾਜ ਜੀ ਨੂੰ ਭੇਟਾ ਕਰਕੇ ਮੱਥਾ ਟੇਕਣ ਲੱਗੇ।
ਪਹੁੰਚ ਕਰਿਓ ਦਰਸ਼ਨ ਗੁਰ ਕੇਰਾ,
ਉਹ ਜਿਹੜਾ ਬੰਗਾਲ ਤੋਂ ਸਿੱਖ ਆਇਆ ਸੀ ਬਾਦਲੇ ਦਾ ਥਾਨ ਲੈ ਕੇ ਕੱਪੜੇ ਦਾ, ਉਹ ਵੀ ਗੁਰੂ ਸਾਹਿਬ ਦੇ ਚਰਨਾਂ ਚ ਆਇਆ, ਉਹਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਬੰਦਨ ਕਰ ਕਰ ਪਾਉ ਕਨੇਰਾ,
ਬੜਾ ਪਾਉ ਬੜਾ ਪ੍ਰੇਮ ਪ੍ਰਗਟ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਉਹ ਸਿੱਖ ਬਾਰ ਬਾਰ ਗੁਰੂ ਚਰਨਾਂ ਤੇ ਬੰਦਨਾ ਕਰਦਾ, ਬਾਰ ਬਾਰ ਮਹਾਰਾਜ ਜੀ ਨੂੰ ਮੱਥਾ ਟੇਕਦਾ ਹੈ।
ਸਰਬ ਅਕੋਰ ਅਰਪ ਕਰ ਆਗੇ,
ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹ ਸਾਰੀਆਂ ਕੋਰਾਂ ਪਿਟਾਵਾਂ ਜਿਹੜੀਆਂ ਜਿਹੜੀਆਂ ਲਿਆਇਆ ਸੀ ਉਹ ਭੇਟਾ ਕਰਨ ਲੱਗਾ।
ਧਰਿਓ ਥਾਨ ਜਗਮਗ ਦੁੱਤੀ ਜਾਗੇ,
ਜਰੀ ਬਾਦਲੇ ਦਾ ਇੱਕ ਕੱਪੜੇ ਦਾ ਥਾਨ ਬੜਾ ਕੀਮਤੀ ਜਗਮਗ ਜਗਮਗ ਕਰਦਾ ਸੀ, ਜਰੀਦਾਰ ਸੀ, ਉਹਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਿਆ, ਭੇਟਾ ਕੀਤਾ, ਮੱਥਾ ਟੇਕਿਆ।
ਸਭਾ ਸਰਬ ਅਵਲੋਕਤ ਕਹਿਓ,
ਸਾਰੀ ਸਭਾ ਵੇਖ ਰਹੀ ਆ, ਕੱਪੜਾ ਬੜਾ ਕੀਮਤੀ ਸੀ ਜਰੀ ਬਾਦਲੇ ਦਾ ਤੇ ਬੜਾ ਚਮਕ ਰਿਹਾ, ਜਗਮਗ ਜਗਮਗ ਕਰ ਰਿਹਾ, ਸਾਰੇ ਸਿੱਖਾਂ ਨੇ ਉਹ ਕੱਪੜਾ ਵੇਖਿਆ।
ਵਸਤ ਅਜਾਇਬ ਇੱਕ ਇਹ ਲਇਓ,
ਕਹਿੰਦੇ ਬੜੀ ਅਜਾਇਬ ਵਸਤੂ ਹੈ, ਕੋਈ ਅਜੀਬੋ ਗਰੀਬ ਵਸਤਰਾਂ ਦਾ ਥਾਨ ਹੈ, ਏਦਾਂ ਦਾ ਕੱਪੜਾ ਆਮ ਕਰਕੇ ਵੇਖਣ ਵਿੱਚ ਸਾਡੇ ਆਇਆ ਨਹੀਂ ਪਹਿਲਾਂ, ਕਿਉਂਕਿ ਕਈ ਸਿੱਖ ਵਿੱਚ ਐਸੇ ਸਨ ਜਿਨ੍ਹਾਂ ਨੇ ਪਹਿਲੀ ਵਾਰ ਉਹ ਕੱਪੜੇ ਦਾ ਥਾਨ ਵੇਖਿਆ ਜਿਹੜਾ ਜਗਮਗ ਜਗਮਗ ਕਰਦਾ ਸੀ।
ਆਗੇ ਇਸ ਕੇ ਸਾਹਮਣੇ ਦੇਖਾ,
ਗੱਲ ਚੱਲ ਪਈ, ਚਰਚਾ ਚੱਲ ਪਈ ਸਿੱਖਾਂ ਚ, ਕਹਿੰਦੇ ਕਦੇ ਪਹਿਲਾਂ ਨੀ ਏਦਾਂ ਦਾ ਕੱਪੜਾ ਵੇਖਿਆ, ਅਜੀਬੋ ਗਰੀਬ ਕੱਪੜਾ। ਕਹਿਣ ਲੱਗੇ ਜੀ ਇਹ ਬੰਗਾਲ ਦੇ ਇਲਾਕੇ ਤੋਂ ਸਿੱਖ ਲੈ ਕੇ ਆਇਆ, ਵੀ ਉਸੇ ਇਲਾਕੇ ਚ ਹੀ ਹੁੰਦਾ ਇਹ ਜਰੀ ਬਾਦਲੇ ਦਾ ਕੱਪੜਾ, ਤੇ ਚਰਚਾ ਚੱਲ ਪਈ, ਕਹਿੰਦੇ ਜੀ ਅੱਜ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਕੱਪੜਾ ਅਸੀਂ ਨਹੀਂ ਵੇਖਿਆ।
ਲੱਗਿਓ ਹੋਏ ਗੋ ਦਰਬ ਵਿਸ਼ੇਖਾ,
ਇੱਥੇ ਤਾਂ ਬੜਾ ਪੈਸਾ ਖਰਚਿਆ ਹੋਣਾ ਸਿੱਖ ਨੇ, ਬੜਾ ਕੀਮਤੀ ਹੋਣਾ, ਜਿਹੜੇ ਹਿਸਾਬ ਨਾਲ ਇਹ ਜਗਮਗ ਜਗਮਗ ਕਰ ਰਿਹਾ, ਇਹ ਵਸਤਰ ਤਾਂ ਬੜੇ ਕੀਮਤੀ ਹੋਣਗੇ, ਇਹ ਥਾਨ ਤਾਂ ਕੱਪੜੇ ਦਾ ਬੜਾ ਵਡਮੁੱਲਾ ਅਮੋਲਕ ਹੋਵੇਗਾ।
ਜਬ ਸਤਿਗੁਰ ਤਿਸ ਔਰ ਨਿਹਾਰਾ,
ਜਦੋਂ ਸਿੱਖਾਂ ਚ ਚਰਚਾ ਚੱਲੀ, ਮਹਾਰਾਜ ਜੀ ਨੇ ਵੀ ਨਿਗਾਹ ਭਰ ਕੇ ਉਸ ਕੱਪੜੇ ਦੇ ਥਾਨ ਵੱਲ ਵੇਖਿਆ, ਜਦੋਂ ਕਲਗੀਧਰ ਜੀ ਨੇ ਉਸ ਕੱਪੜੇ ਦਾ ਥਾਨ ਵੇਖਿਆ,
ਹੱਥ ਜੋਰ ਤਿੰਨ ਬਾਕੀ ਉਚਾਰਾ,
ਤੇ ਗੁਰਦੇਵ ਜੀ ਵੇਖ ਹੀ ਰਹੇ ਸਨ ਕਿ ਉਹ ਜਿਹੜਾ ਸਿੱਖ ਲਿਆਇਆ ਸੀ ਨਾ ਉਹ ਥਾਨ, ਉਹ ਹੱਥ ਜੋੜ ਕੇ ਬੋਲਿਆ ਕਲਗੀਧਰ ਜੀ ਨੂੰ, ਕਹਿਣ ਲੱਗਾ
ਹੇ ਪ੍ਰਭੂ ਪੱਠਿਓ ਥਾਨ ਇੱਕ ਆਗੇ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹੋ ਜਿਹੇ ਕੱਪੜੇ ਦਾ ਇੱਕ ਥਾਨ ਮੈਂ ਪਹਿਲਾਂ ਵੀ ਆਪ ਜੀ ਦੇ ਖਜ਼ਾਨਿਆਂ ਚ ਭੇਜਿਆ ਸੀ ਮਸੰਦਾਂ ਦੇ ਹੱਥ, ਬਿਲਕੁਲ ਏਦਾਂ ਦਾ ਕੱਪੜਾ ਸੀ ਜਰੀ ਬਾਦਲੇ ਦਾ, ਤੇ ਬੜਾ ਕੀਮਤੀ ਹੈ ਇਹ ਵੀ, ਉਹ ਵੀ ਬੜਾ ਕੀਮਤੀ ਸੀ ਮਹਾਰਾਜ, ਮੈਂ ਉਹ ਪਹਿਲਾਂ ਵੀ ਇਹੋ ਜਿਹਾ ਇੱਕ ਕੱਪੜੇ ਦਾ ਥਾਨ ਆਪ ਜੀ ਲਈ ਭੇਟਾ ਭੇਜੀ ਸੀ।
ਇਸ ਕੀ ਸਮ ਜਿਸ ਕੋ ਧਨ ਲਾਗੇ,
ਜਿੰਨਾ ਧਨ ਇਹਦੇ ਤੇ ਲੱਗਾ ਉਹਦੇ ਤੇ ਦੋ ਪੈਸੇ ਵੱਧ ਹੀ ਲੱਗੇ ਹੋਣਗੇ ਮਹਾਰਾਜ, ਉਹ ਬੜਾ ਵਧੀਆ ਕੱਪੜਾ ਸੀ ਜਿਹੜਾ ਪਹਿਲਾਂ ਆਪ ਜੀ ਨੂੰ ਭੇਟਾ ਕੀਤਾ ਸੀ।
ਉਤੋ ਜ਼ਨਾਨਾ ਇਹੋ ਮਰਦਾਨਾ,
ਬਸ ਫਰਕ ਇਹ ਹੈ ਵੀ ਉਹ ਜਿਹੜਾ ਥਾਨ ਮੈਂ ਪਹਿਲਾਂ ਭੇਜਿਆ ਸੀ ਉਹ ਜਨਾਨਾ ਬਸਤਰ ਸੀ, ਉਹ ਮਾਤਾ ਜੀ ਵਾਸਤੇ ਭੇਜਿਆ ਸੀ ਵੀ ਮਾਤਾ ਜੀ ਹੋਣੀ ਉਹ ਉਹਦੇ ਪੁਸ਼ਾਕ ਬਣਾ ਕੇ ਆਪਣੇ ਸਰੀਰ ਤੇ ਧਾਰਨ ਕਰਨਗੇ। ਤੇ ਆਹ ਜਿਹੜਾ ਥਾਨ ਮੈਂ ਅੱਜ ਲੈ ਕੇ ਆਇਆ ਇਹ ਮਰਦਾਨਾ ਹੈ, ਇਹ ਆਪ ਜੀ ਵਾਸਤੇ ਹੈ। ਜਿਹੜਾ ਇਹਦੇ ਤੋਂ ਪਹਿਲਾਂ ਮੈਂ ਥਾਨ ਬਿਲਕੁਲ ਇਹੋ ਹੀ ਕੱਪੜਾ, ਪਰ ਉਹ ਜਨਾਨਾ ਸੀ ਉਹਦੇ ਤੇ ਉਸ ਢੰਗ ਦੀ ਜਿਵੇਂ ਮਾਈਆਂ ਬੀਬੀਆਂ ਵਸਤਰ ਪਹਿਨਦੀਆਂ ਉਦਾਂ ਦੀ ਕਢਾਈ ਸੀ, ਉਹ ਜਨਾਨਾ ਥਾਨ ਸੀ ਜਿਹੜਾ ਮੈਂ ਪਹਿਲਾਂ ਆਪ ਜੀ ਨੂੰ ਭੇਟਾ ਕੀਤਾ ਸੀ, ਭੇਜਿਆ ਸੀ।
ਰਾਵਰ ਪੈਰਨ ਹਿਤ ਮੈਂ ਆਨਾ,
ਆਹ ਜਿਹੜਾ ਹੁਣ ਥਾਨ ਹੈ ਇਹ ਤੁਹਾਡੇ ਪਹਿਨਣ ਵਾਸਤੇ ਲਿਆਇਆ ਕਿ ਮਹਾਰਾਜ ਜੀ ਇਹਦੀ ਪੁਸ਼ਾਕ ਤੁਸੀਂ ਬਣਵਾ ਕੇ ਆਪਣੇ ਸਰੀਰ ਤੇ ਧਾਰਨ ਕਰੋ।
ਪੂਰਬ ਪਟਿਓ ਜਨਾਨਾ ਜੋਏ,
ਜਿਹੜਾ ਪਹਿਲਾਂ ਜਨਾਨਾ ਬਸਤਰ ਮੈਂ ਭੇਜੇ ਸਨ, ਜਨਾਨਾ ਬਸਤਰਾਂ ਦਾ ਥਾਨ ਜਰੀ ਬਾਦਲੇ ਦਾ ਭੇਜਿਆ ਸੀ।
ਪੈਰਿਓ ਮਾਤ ਕਿਦੋਂ ਨੇ ਸੋਏ,
ਮਹਾਰਾਜ ਜੀ ਮਾਤਾ ਜੀ ਨੇ ਉਹਦੇ ਬਸਤਰ ਬਣਾ ਕੇ ਪਹਿਨੇ ਨੇ ਕਿ ਨਹੀਂ ਪਹਿਨੇ, ਕਿ ਮਾਤਾ ਜੀ ਨੂੰ ਉਹਦੇ ਬਸਤਰ ਪਸੰਦ ਆਏ ਹਨ, ਕਿ ਮਾਤਾ ਜੀ ਨੇ ਉਹਨੇ ਸਿੱਖ ਨੇ ਤਾਂ ਭਾਵਨਾ ਨਾਲ ਉਦਾਂ ਪੁੱਛਿਆ ਕਿ ਮਹਾਰਾਜ ਜੀ ਮਾਤਾ ਜੀ ਨੂੰ ਉਹ ਬਸਤਰ ਪਸੰਦ ਆਏ ਨੇ, ਕਿ ਉਹਨਾਂ ਨੇ ਉਹ ਬਣਵਾ ਕੇ ਆਪਣੇ ਤਨ ਤੇ ਧਾਰਨ ਕੀਤੇ ਹਨ ਜਾਂ ਨਹੀਂ।
ਕਰੋ ਭਾਵਨਾ ਪੂਰਨ ਮੇਰੀ,
ਮਹਾਰਾਜ ਜੇ ਨਹੀਂ ਪਹਿਨੇ ਤੇ ਮਾਤਾ ਜੀ ਨੂੰ ਵੀ ਮੇਰੇ ਵੱਲੋਂ ਬੇਨਤੀ ਕਰਿਓ ਕਿ ਉਹ ਵੀ ਉਹ ਧਾਰਨ ਕਰਨ ਤੇ ਆਪ ਜੀ ਵੀ ਇਹਦੀ ਪੁਸ਼ਾਕ ਬਣਾ ਕੇ ਚੋਲਾ ਬਣਵਾ ਕੇ ਆਪਣੇ ਸਰੀਰ ਤੇ ਅੰਗੀਕਾਰ ਕਰੋ ਤੇ ਮੇਰੀ ਭਾਵਨਾ ਪੂਰੀ ਹੋਵੇ।
ਪਹਿਰੋ ਵਸਤਰ ਆਪ ਇੱਕ ਬੇਰੀ,
ਮਹਾਰਾਜ ਮੇਰੀ ਇੱਛਾ ਭਾਵੇਂ ਇੱਕੋ ਵੇਰੀ ਪਾ ਕੇ ਮੁੜ ਕੇ ਨਾ ਪਾਇਓ, ਮੇਰੀ ਇੱਛਾ ਵੀ ਇੱਕੋ ਵਾਰੀ ਪਾ ਲਓ ਆਪਣੇ ਤਨ ਤੇ, ਮੇਰੀ ਭਾਵਨਾ ਪੂਰੀ ਹੋ ਜਾਏਗੀ ਇਹਦੇ ਬਸਤਰ ਬਣਵਾ ਕੇ।
ਸ਼੍ਰੀ ਕਲਗੀਧਰ ਸੁਣ ਕਰਕੇ,
ਜਦੋਂ ਸਿੱਖ ਨੇ ਬੰਗਾਲ ਵਾਲੇ ਸਿੱਖ ਨੇ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਪ੍ਰਥਮ ਥਾਨ ਤੋਂ ਹਮਨੇ ਲਇਓ,
ਕਹਿਣ ਲੱਗੇ ਭਾਈ ਸਿੱਖਾ ਜਿਹੜਾ ਤੂੰ ਪਹਿਲਾਂ ਥਾਨ ਕਹਿੰਦਾ ਭੇਜਿਆ ਉਹ ਤਾਂ ਅਸੀਂ ਵੇਖਿਆ ਨਹੀਂ, ਉਹਦੀ ਸਾਨੂੰ ਜਾਣਕਾਰੀ ਕੋਈ ਨਹੀਂ, ਕਿ ਤੂੰ ਕਹਿੰਦਾ ਜਨਾਨਾ ਥਾਨ ਸੀ ਉਹ ਅਸੀਂ ਪਹਿਲਾਂ ਕੱਪੜਿਆਂ ਦਾ ਥਾਨ ਨਹੀਂ ਵੇਖਿਆ, ਉਹ ਸਾਡੀ ਜਾਣਕਾਰੀ ਵਿੱਚ ਨਹੀਂ ਹੈ।
ਪੁੱਛੋ ਕੋਸ਼ ਪਤੀ ਕੋ ਸੋਏ,
ਆ ਖਜ਼ਾਨਚੀ ਨੂੰ ਬੁਲਾਓ ਤੇ ਉਹਨੂੰ ਪੁੱਛੋ, ਹੋ ਸਕਦਾ ਵੀ ਉਹਨੇ ਰੱਖਿਆ ਹੋਵੇ ਸਾਂਭ ਕੇ ਜਾਂ ਮਾਤਾ ਜੀ ਹੋਣਾ ਨੂੰ ਦੇ ਦਿੱਤਾ ਹੋਵੇ, ਤੋ ਖਜ਼ਾਨਚੀ ਨੂੰ ਬੁਲਾ ਕੇ ਪੁੱਛ ਲਓ।
ਆਇਓ ਤਰਿਓ ਪਹੁੰਚਿਓ ਹੋਏ,
ਜੇ ਤੂੰ ਲਿਆਂਦਾ ਸੀ ਪਹਿਲਾਂ ਭੇਜਿਆ ਸੀ ਕਿਸੇ ਸਿੱਖ ਦੇ ਹੱਥ ਜਾਂ ਮਸੰਦਾਂ ਦੇ ਹੱਥ ਤੇ ਜ਼ਰੂਰ ਪਹੁੰਚ ਗਿਆ ਹੋਵੇਗਾ, ਹੋ ਸਕਦਾ ਖਜ਼ਾਨਚੀ ਨੇ ਉਹ ਖਜ਼ਾਨੇ ਚ ਸਾਂਭ ਕੇ ਰੱਖਿਆ ਹੋਵੇ।
ਗਇਓ ਦਾਸ ਖੋਜਿਓ ਥਲ ਸਾਰੇ,
ਮਹਾਰਾਜ ਜੀ ਦਾ ਬਚਨ ਸੁਣ ਕੇ ਸੇਵਾਦਾਰ ਗਿਆ ਖਜ਼ਾਨਚੀ ਨੂੰ, ਕਿਹਾ ਵੀ ਚਲੋ ਖਜ਼ਾਨੇ ਚ ਵੇਖੋ। ਹੁਣ ਖਜ਼ਾਨੇ ਚ ਬੇਅੰਤ ਵਸਤੂਆਂ ਗੁਰੂ ਘਰ ਦੀਆਂ, ਜਦੋਂ ਜਾ ਕੇ ਕੱਲੇ ਕੱਲੇ ਕੱਪੜੇ ਨੂੰ ਖੋਜ ਕੇ ਵੇਖਿਆ,
ਸਭਨ ਕਹਿਓ ਹਮ ਨਹੀਂ ਨਿਹਾਰੇ,
ਕਹਿੰਦੇ ਜੀ ਏਦਾਂ ਦਾ ਕੱਪੜਾ ਤਾਂ ਆਮ ਕਰਕੇ ਜਿਹੜੀ ਕੋਈ ਵਧੀਆ ਚੀਜ਼ ਹੋਵੇ ਉਹਦਾ ਪਤਾ ਹੀ ਹੁੰਦਾ ਵੀ ਵੱਖਰੀ ਰੱਖੀ ਹੁੰਦੀ ਆ, ਆ ਕੇ ਉਹਨੇ ਦੱਸਿਆ ਮਹਾਰਾਜ ਜੀ ਏਦਾਂ ਦਾ ਥਾਨ ਪਹਿਲਾਂ ਕਦੇ ਨਹੀਂ ਆਇਆ, ਜੇ ਆਇਆ ਹੁੰਦਾ ਤੇ ਆਪ ਜੀ ਦੇ ਖਜ਼ਾਨੇ ਚ ਜ਼ਰੂਰ ਪਿਆ ਹੁੰਦਾ, ਅਸੀਂ ਸਾਰਾ ਖਜ਼ਾਨਾ ਲੱਭ ਕੇ ਭਾਲ ਕੇ ਵੇਖ ਲਿਆ, ਏਦਾਂ ਦੇ ਕੱਪੜੇ ਦਾ ਥਾਨ ਪਹਿਲਾਂ ਨਹੀਂ ਆਇਆ।
ਸਿੱਖ ਕੋ ਬੂਝਿਓ ਤੈਂ ਕਿਸ ਦੀਨਾ,
ਮਹਾਰਾਜ ਜੀ ਫਿਰ ਪੁੱਛਣ ਲੱਗ ਪਏ ਉਹਨੂੰ ਸਿੱਖ ਨੂੰ, ਕਹਿੰਦੇ ਭਾਈ ਤੂੰ ਕਿਹਦੇ ਹੱਥ ਭੇਜਿਆ ਸੀ, ਸਤਿਗੁਰੂ ਜੀ ਉਹ ਸਿੱਖ ਨੂੰ ਪੁੱਛਦੇ ਵੀ ਤੂੰ ਆਪ ਆਇਆ ਸੀ ਜਾਂ ਕਿਸੇ ਦੇ ਹੱਥ ਭੇਜਿਆ ਸੀ, ਕਹਿੰਦਾ ਜੀ ਮੈਂ ਕਿਸੇ ਦੇ ਹੱਥ ਭੇਜਿਆ ਸੀ। ਗੁਰਦੇਵ ਕਹਿੰਦੇ ਕਿਹਦੇ ਹੱਥ ਭੇਜਿਆ ਸੀ, ਕੇ ਕੌਣ ਲੈ ਕੇ ਆਇਆ ਹੈ,
ਕਿਨੂੰ ਨਾ ਆਨਿਓ ਹੀਰਨ ਕੀਨਾ,
ਪਰ ਜੇ ਤੂੰ ਕਿਸੇ ਦੇ ਹੱਥ ਭੇਜਿਆ ਹੁੰਦਾ ਤੇ ਇੱਥੇ ਗੁਰੂ ਘਰ ਪਹੁੰਚਦਾ, ਪਰ ਇੱਥੇ ਤਾਂ ਆਇਆ ਨਹੀਂ, ਕੋਈ ਲੈ ਕੇ ਨਹੀਂ ਆਇਆ ਤੇ ਨਾ ਹੀ ਇੱਥੇ ਉਹ ਬਸਤਰ ਹਾਜ਼ਰ ਹੈ।
ਸੁਨਤ ਬੰਗਾਲੀ ਕਯੋ ਪ੍ਰਕਾਸ਼,
ਇਹ ਸੁਣ ਕੇ ਬੰਗਾਲ ਤੋਂ ਆਏ ਹੋਏ ਉਸ ਗੁਰਸਿੱਖ ਨੇ ਬੇਨਤੀ ਕੀਤੀ ਤੇ ਕਹਿਣ ਲੱਗਾ
ਪ੍ਰਥਮ ਮਸੰਦ ਬੁਲਾਕੀ ਦਾਸ,
ਕਹਿਣ ਲੱਗਾ ਮਹਾਰਾਜ ਪਹਿਲਾਂ ਢਾਕੇ ਦੇ ਇਲਾਕੇ ਚ ਨੌਵੇਂ ਪਾਤਸ਼ਾਹ ਜੀ ਦੇ ਸਮੇਂ ਗੁਰੂ ਘਰ ਦੇ ਬਹੁਤ ਹੀ ਪ੍ਰਸਿੱਧ ਮਹਾਂਪੁਰਖ ਮਸੰਦ ਸੀ ਭਾਈ ਬੁਲਾਕੀ ਦਾਸ ਜੀ, ਜਿਨ੍ਹਾਂ ਦੀ ਕਥਾ ਆਪ ਜੀ ਨੇ ਪਿੱਛੇ ਸੁਣੀ, ਚੰਗੇ ਭਲੇ ਪੁਰਸ਼ ਸਨ, ਕਿਉਂਕਿ ਮਸੰਦ ਭਲੇ ਵੀ ਸੀ ਤੇ ਮਾੜੀ ਬਿਰਤੀ ਵਾਲੇ ਵੀ ਬਹੁਤੇ ਪੈਦਾ ਹੋ ਗਏ ਸਨ। ਕਹਿਣ ਲੱਗਾ ਕਿ ਮਹਾਰਾਜ ਜੀ ਪਹਿਲਾਂ ਸਾਡੇ ਢਾਕੇ 'ਚ ਭਾਈ ਬੁਲਾਕੀ ਦਾਸ ਜੀ ਗੁਰੂ ਘਰ ਦੇ ਬਹੁਤ ਵੱਡੇ ਮਸੰਦ ਸਨ।
ਸੋ ਗੁਰ ਕਾਰ ਤਾਂ ਤੇ ਲੇਤ,
ਗੁਰੂ ਘਰ ਦੀ ਜਿੰਨੀ ਕਾਰ ਸੀ ਭਾਈ ਬੁਲਾਕੀ ਦਾਸ ਜੀ ਸੰਗਤ ਕੋਲੋਂ ਇਕੱਠੀ ਕਰਦੇ ਸਨ।
ਗੁਰ ਕੇ ਨਿਕਟੇ ਆਨ ਸਭ ਦੇ,
ਤੇ ਉਹ ਲਿਆ ਕੇ ਗੁਰੂ ਕੇ ਖਜ਼ਾਨੇ 'ਚ ਸਾਰੀ ਮਾਇਆ ਭੇਟਾ ਕਰਦੇ ਸਨ।
ਮਰਿਓ ਸੋ ਪਾਛੇ ਚਈਐ ਮਈਆ,
ਤੇ ਮਹਾਰਾਜ ਜੀ ਭਾਈ ਬੁਲਾਕੀ ਦਾਸ ਜੀ ਹੁਣ ਪਰਲੋਕ ਗਮਨ ਕਰ ਗਏ ਨੇ ਔਰ ਉਹਨਾਂ ਦੀ ਜਗ੍ਹਾ ਤੇ ਹੁਣ ਦੋ ਮਸੰਦ ਨੇ ਗੁਰੂ ਘਰ ਵੱਲੋਂ ਉੱਥੇ ਮੁਕਰਰ ਕੀਤੇ ਹੋਏ। ਇੱਕ ਦਾ ਨਾਮ ਚਈਆ ਤੇ ਦੂਜੇ ਦਾ ਨਾਮ ਮਈਆ ਹੈ। ਚਈਆ ਤੇ ਮਈਆ ਨਾਮ ਦੇ ਦੋ ਮਸੰਦ ਸਾਡੇ ਉੱਥੇ ਬੰਗਾਲ ਦੇ ਇਲਾਕੇ 'ਚ ਪੂਰਬ ਦੀ ਸੰਗਤ ਕੋਲੋਂ ਸਾਰੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਗੁਰੂ ਘਰ ਲੈ ਕੇ ਆਉਂਦੇ ਹਨ।
ਆਨੇ ਸਕਲ ਕਾਰ ਦੁਇ ਭਈਆ,
ਇਹ ਦੋਵੇਂ ਭਰਾ ਨੇ ਸਕੇ ਤੇ ਗੁਰੂ ਘਰ ਦੇ ਮਸੰਦ ਨੇ ਚਈਆ ਤੇ ਮਈਆ, ਇਹੀ ਗੁਰੂ ਘਰ ਦੀ ਕਾਰ ਉਗਰਾਹ ਕੇ ਸੰਗਤ ਕੋਲੋਂ ਲਿਆਉਂਦੇ ਹਨ।
ਬਹੁਤ ਅਗੀਦ ਕੀਨ ਮੈਂ ਦੇਤ,
ਜਦੋਂ ਭਾਈ ਚਈਏ ਮਈਏ ਨੂੰ ਮੈਂ ਉਹ ਬਸਤਰਾਂ ਦਾ ਥਾਨ ਦਿੱਤਾ ਸੀ ਨਾ, ਤੇ ਦੇ ਕੇ ਮੈਂ ਉਹਨਾਂ ਨੂੰ ਤਾਗੀਦ ਕੀਤੀ ਸੀ, ਬੜੀ ਤਾਗੀਦ ਕਰਕੇ ਹੱਥ ਜੋੜ ਕੇ ਕਿਹਾ ਸੀ
ਅਰਪੋ ਜਾਤੇ ਗੁਰੂ ਨਿਕੇਤ,
ਕਿ ਇਹ ਦੋ ਇਹ ਜਿਹੜਾ ਥਾਨ ਹੈ ਕੱਪੜਿਆਂ ਦਾ ਜਰੀ ਬਾਦਲੇ ਦਾ ਇਹ ਬੜਾ ਕੀਮਤੀ ਹੈ, ਇਹ ਤੁਸੀਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਭੇਟ ਕਰਿਓ, ਗੁਰੂ ਸਾਹਿਬ ਦੇ ਖਜ਼ਾਨਿਆਂ 'ਚ ਜਾ ਕੇ ਭੇਟਾ ਕਰਿਓ।
ਨਿਕਟ ਹਕਾਰ ਬੂਜ ਬੀਏ ਤਾਈ,
ਤੇ ਮਹਾਰਾਜ ਜੀ ਉਹਨਾਂ ਦੇ ਹੱਥ ਭੇਜਿਆ ਉਹ ਕਿਉਂ ਨਹੀਂ ਲੈ ਕੇ ਆਏ, ਇਹ ਤਾਂ ਹੁਣ ਉਹੀ ਦੱਸ ਸਕਦੇ ਨੇ। ਉਹਨਾਂ ਦੋਨਾਂ ਨੂੰ ਸੱਦ ਲਓ, ਚਈਏ ਨੂੰ ਵੀ ਮਈਏ ਨੂੰ, ਆਨੰਦਪੁਰ ਸਾਹਿਬ ਹੀ ਸਨ ਉਹ ਦੋਵੇਂ, ਉਹਨਾਂ ਦੀ ਰਿਹਾਇਸ਼ ਉੱਥੇ ਹੀ ਸੀ, ਜਾਂਦੇ ਉੱਧਰ ਸਨ ਮਸੰਦੀ ਕਰਨ, ਪਰ ਇਹਨਾਂ ਦੀ ਰਿਹਾਇਸ਼ ਇੱਥੇ ਹੀ ਸੀ ਚਈਏ ਮਈਏ ਦੀ ਆਨੰਦਪੁਰ ਸਾਹਿਬ ਹੀ। ਕਹਿਣ ਲੱਗਾ ਮਹਾਰਾਜ ਜੀ ਉਹਨਾਂ ਦੋਨਾਂ ਮਸੰਦਾਂ ਨੂੰ ਆਪਣੇ ਕੋਲ ਸੱਦ ਕੇ ਪੁੱਛੋ,
ਦਿਓ ਬਾਦਲਾ ਕਿਸ ਕਰ ਮਾਈ,
ਕਿ ਜਿਹੜਾ ਉਹ ਬਾਦਲੇ ਦਾ ਕੱਪੜਾ ਉਹ ਲੈ ਕੇ ਆਏ ਨੇ ਉਹਨਾਂ ਨੇ ਕਿਹਨੂੰ ਫੜਾਇਆ ਇੱਥੇ ਸਿੱਖ ਨੂੰ, ਕਿਹਦੇ ਹੱਥ ਦਿੱਤਾ, ਉਹ ਗੁਰੂ ਕੇ ਖਜ਼ਾਨੇ ਵਿੱਚ ਕਿਉਂ ਨਹੀਂ ਹੈ।
ਸੁਨਤ ਪ੍ਰਭੂ ਕੈ ਕੋਪ ਵਿਸਾਲਾ,
ਮਹਾਰਾਜ ਜੀ ਜਾਣੀ ਜਾਣ ਜਾਣਦੇ ਵੀ ਚਈਏ ਮਈਏ ਨੇ ਖੋਟ ਕੀਤੀ ਹੈ, ਪਾਤਸ਼ਾਹ ਜੀ ਬੀ ਰਸ ਵਿੱਚ ਆਏ ਤੇ ਬੀ ਰਸ ਵਿੱਚ ਆ ਕੇ ਬੋਲੇ,
ਕਰਿਓ ਹੁਕਮ ਆਨਿਓ ਤਤਕਾਲਾ,
ਹੁਕਮ ਕੀਤਾ ਲਿਆਓ ਛੇਤੀ ਨਾਲ ਚਈਏ ਮਈਏ ਨੂੰ ਹਾਜ਼ਰ ਕਰੋ ਸਾਡੇ ਕੋਲ ਲਿਆ ਕੇ। ਮਹਾਰਾਜ ਜੀ ਦਾ ਬਚਨ ਸੁਣਦਿਆਂ ਸੇਵਾਦਾਰ ਗਏ, ਆਖਿਆ ਚਲੋ ਬਈ ਹੋ ਜਾਓ ਤਗੜੇ, ਸਤਿਗੁਰੂ ਕਲਗੀਧਰ ਜੀ ਬੁਲਾਉਂਦੇ ਹਨ।
ਗਇਓ ਸੁਪੱਟ ਬੈਠੇ ਜੈ ਪਾਇਓ,
ਜਿੱਥੇ ਦੋਵੇਂ ਭਰਾ ਬੈਠੇ ਸੀ ਚਈਆ ਤੇ ਮਈਆ, ਤੇ ਉੱਥੇ ਮਹਾਰਾਜ ਜੀ ਦੇ ਸਿਪਾਹੀ ਆ ਗਏ ਤੇ ਆ ਕੇ ਉਹਨਾਂ ਨੇ ਹੁਕਮ ਸੁਣਾਇਆ,
ਆਨ ਸਭਾ ਮੈਂ ਸੋ ਠਹਿਰਾਇਓ,
ਆਏ ਨਾਲ ਹੀ ਤੇ ਲਿਆ ਕੇ ਮਹਾਰਾਜ ਜੀ ਦੀ ਸਭਾ ਵਿੱਚ ਸਤਿਗੁਰਾਂ ਦੇ ਦਰਬਾਰ 'ਚ ਇਹਨਾਂ ਨੂੰ ਹਾਜ਼ਰ ਕੀਤਾ।
ਬੂਜਿਓ ਕਹਾ ਥਾਨ ਤੈ ਆਨਾ,
ਪੁੱਛਿਆ ਹਾਂ ਭਾਈ ਦੱਸੋ ਜਿਹੜਾ ਥਾਨ ਆ ਗੁਰਸਿੱਖ ਆਇਆ ਬੰਗਾਲ ਤੋਂ ਇਹਦੇ ਕੋਲੋਂ ਲੈ ਕੇ ਆਏ ਸੀ ਤੁਸੀਂ ਜਰੀ ਬਾਦਲੇ ਦਾ, ਜਨਾਨਾ ਥਾਨ ਸੀ ਇਹ ਦੱਸਦਾ, ਮਾਤਾ ਜੀ ਵਾਸਤੇ ਭੇਜਿਆ ਸੀ, ਦੱਸੋ ਕਿੱਥੇ ਆ ਕਿਹਨੂੰ ਦਿੱਤਾ ਹੈ।
ਤਿਸ ਛਿਨ ਇੱਕ ਸਿੱਖ ਊਚ ਬਖਾਨਾ,
ਲਾਗੇ ਹੀ ਇੱਕ ਸਿੱਖ ਬੈਠਾ ਸੀ ਜਿਹੜਾ ਚਈਏ ਮਈਏ ਦੇ ਘਰ ਅਕਸਰ ਜਾਂਦਾ ਆਉਂਦਾ ਰਹਿੰਦਾ ਸੀ, ਉਹ ਸਿੱਖ ਉੱਚੀ ਜੀ ਬੋਲ ਪਿਆ ਕੋਲੋਂ, ਕਹਿਣ ਲੱਗਾ
ਮਹਾਰਾਜ ਇੱਕ ਦਿਨ ਮੈਂ ਦੇਖਾ,
ਉਹ ਸਿੱਖ ਬੋਲਿਆ ਕਹਿਣ ਲੱਗਾ ਮਹਾਰਾਜ ਜੀ ਬਿਲਕੁਲ ਏਦਾਂ ਦਾ ਹੀ ਕੱਪੜਾ ਜਰੀ ਬਾਦਲੇ ਦਾ ਤੇ ਜਨਾਨਾ, ਉਹ ਮੈਂ ਇੱਕ ਦਿਨ ਵੇਖਿਆ ਹੈ।
ਪੈਰਿਓ ਇਸ ਕੀ ਤ੍ਰਿਆ ਵਿਸ਼ੇਖਾ,
ਮਹਾਰਾਜ ਉਹ ਜਿਹੜਾ ਕੱਪੜੇ ਦੇ ਥਾਨ ਦੇ ਬਣਾਏ ਕੱਪੜੇ ਜਿਹੜੇ ਸਨ ਪੁਸ਼ਾਕ, ਚਈਏ ਤੇ ਮਈਏ ਮਸੰਦ ਦੀਆਂ ਜਿਹੜੀਆਂ ਦੋਹਾਂ ਦੀਆਂ ਘਰ ਵਾਲੀਆਂ ਨੇ ਉਹਨਾਂ ਨੇ ਪਹਿਨੇ ਹੋਏ ਸੀ ਤੇ ਉਹ ਪਾ ਕੇ ਟੁਰੀਆਂ ਫਿਰਦੀਆਂ ਸੀ ਤੇ ਕਹਿੰਦੀਆਂ ਸਨ ਵੀ ਇਹ ਕੱਪੜਾ ਸਾਡੇ ਪਤੀ ਦੇਵ ਸਾਡੇ ਲਈ ਮੁੱਲ ਖਰੀਦ ਕੇ ਲਿਆਏ ਹੈ। ਮਹਾਰਾਜ ਜੀ ਬਿਲਕੁਲ ਇਹੀ ਕੱਪੜਾ ਮੈਂ ਪਹਿਚਾਣ ਲਿਆ, ਉਹ ਚਈਏ ਮਈਏ ਮਸੰਦ ਦੀਆਂ ਘਰ ਵਾਲੀਆਂ ਜਿਹੜੀਆਂ ਇਹਨਾਂ ਦੋਨਾਂ ਦੀਆਂ ਨੇ ਉਹਨਾਂ ਨੇ ਉਹਦੀਆਂ ਪੁਸ਼ਾਕਾਂ ਬਣਾ ਕੇ ਆਪਣੇ ਤੇ ਪਾਈਆਂ ਹੋਈਆਂ ਮੈਂ ਵੇਖੀਆਂ ਹਨ।
ਚਲੀ ਜਾਤ ਕਹਿ ਬਹਿ ਵਿਆਹ ਸਮਾਜਾ,
ਉਹ ਕਿਸੇ ਵਿਆਹ ਤੇ ਚੱਲੀਆਂ ਸੀ ਤੇ ਵਿਆਹ ਤੇ ਪਾ ਕੇ ਗਈਆਂ, अक्सर माइया बीबिया व्याह ते चंगा चंगा वधिया जिहड़ा कोई कपड़ा हुंदा उही तन ते धारण करके जाना। कहिंदे उह वधिया पोशाक उह व्याह ते पा के गईयां, मैं आप खुद वेखियां हां।
अद्भुत दुती बहुत तन ते साजा
महाराज जी, इह जिवें आह वस्त्र आप जी दे सामने थान पिया बिलकुल ही इदां दा कपड़ा सी, कढ़ाई जिहड़ी सी उह बीबियां वाली सी। ते महाराज पता लगदा सी भी बड़ा धन खर्च के वह वस्त्र बने होणगे, बड़े कीमती जगमग जगमग वह करदे सन।
नै बोलियो चैया तर मौन,
जदों सिख ने कोलों दसता ना नाल ही गवाही भरती भी असीं वेख्या चैये मैये दीआं घर वालीआं ने पाए हुए ने, तां गरीब नवाज पातशाह जी वेख्या चैये वल, ये अगों चुप बोलिया नहीं, ए चोपी खड़ा है।
पटे सुपट तब तिसके पौन,
महाराज जी कहिंदे जाओ सिपाही भेजे इन्हां दे घर, भी इन्हां दे घर जा के वेखो कपड़ा किथे है।
खोजे पले निकासे सोए,
गए सूरमे घर इन्हां दे, जेड़े वो कपड़े बने हुए सन ओ जाके लब्बे ते पाल के ले आंदे।
आनियो सभा बिखे जब सोए,
हुण ओ दोनां दीआं पोशाकां बणियां होईआं कपड़े दीआं ओ लिया के महाराज जी दी सभा विच दीवान च सिपाहियां ने हाजर कीतीआं सबूत वजों।
देखत सगरे थान मिलायो,
जिहड़ा थान ओ सिख लै के आया सी अज ओहदे नाल ओ कपड़ा मिलाया भी बिलकुल ओही कपड़ा, कढ़ाई दा फर्क है पर कपड़ा ओही है।
दोनों को एक सम दर्शायो,
देखिया भी दोवें इक्को जिहे ने, कपड़े च फर्क ही कोई नहीं है। जिहड़ी थां तों इह कपड़ा अज खरीदिया आया उसे जगह तों ओही कपड़ा आया होया।
करियो हुक्म इस दियो लटकाए,
वो जिहड़ा सिख लियाया जिहने भेटा कीता सी उहने फामी भरती, महाराज ओही कपड़ा जिहड़ा मैं पहलों भेजिया सी। महाराज सच्ची पातशाह बीरस विच आए, कहिंदे लटका दो इन्हां नूं दोनां नूं पुठियां, क्योंकि यही सजा बनदी सी इन्हां दी। गुर के धन को जो नर हिर है ते सब नरक कुंड मैं पर हैं। जिहड़ा गुरु के खजाने चो पैसा चोरी करे उन्हां नूं नरकां विच डिगणा पैंदा, कोई बचा नहीं सकदा, रब भी नहीं बचा सकदा जिहड़ा गुरु के खजाने चो चोरी करे। रब रब दे मारे नूं गुरु रख लैंदा, गुरु दे मारे नूं रब भी नहीं रख सकदा। तो कहिंदे पातशाह जी बीरस विच आए, कहिंदे लटका दिओ पुट्ठा इन्हां नूं, क्योंकि चोर जिहड़ा चोरी करन दी आदि बन जांदा ना, जिहनूं इदां दी ठगी करन दी बिरती बन जाए फिर छुटदी नहीं है उहदी, इह माड़ी वादी है। तो उस वेले पातशाह जी बीरस विच आ के आख्या पुठे लटका दिओ इन्हां दोनां नूं,
सिर तर कर के दिओ सजाए,
इन्हां नूं पुठियां लटका के लत्तां तां करके बन दिओ ते सिर थले करके इन्हां नूं सजा दिओ।
पाप बिलंद मसंदन करे,
इन्हां मसंदा ने बड़े पाप कीते है, क्योंकि शिकायतां होर भी आ रहीआं सी मसंदा दीआं। हुण महाराज जी ने सोधा इन्हां नूं ही लाणा सी सारिआं नूं, इन्हां नूं डर नहीं, राम राय दे मसंदा दी दशा वेख के देहरादून इन्हां नूं सोझी नहीं आई कि किवें उन्हां नाल बीती है, इन्हां नाल भी हो सकती है। तो गरीब नवाज पातशाह जिवें चेतो मसंद नूं गुड़ दी जिहड़ी शीरनी पा के चासणी पा के साड़िया सी, इन्हां नूं हाले भी सोझी नहीं आउंदी है, पाप कर्म तों पिछे नहीं हटदे, इन्हां नूं सजा दिओ चंगी तरां।
ओह पवित्र मार तो मरे,
कहिंदे तां पवित्र होणगे जदों इन्हां नूं मार पवेगी, मार पए बिना इह पवित्र नहीं होणे। इन्हां नूं शुद्ध करन वास्ते इन्हां नूं मारो चंगी तरां, कुट्टो इन्हां दा चंगी तरां, जिवें खालसे दे बोले च हुंदा इक चाह ते दूजा हुंदा चाटा। प्रेम नाल कोई श्रद्धा नाल आवे ते उहनूं चा करके मिली दा, आओ जी जी ओ आया नूं बैठो जी जल पाणी छको, ते जिहड़ा कोई इदां दी बिरती वाला फिर उहनूं चाह नहीं फिर चाटा छकाणा पैंदा। महाराज जी कहिंदे छकाओ इन्हां नूं चाटा चंगी तरां, वी इन्हां दा शरीर शुद्ध हो जाए पवित्र हो जाए।
सुन गुर हुकम जाट सो चैया,
कहिंदे महाराज जी दा हुक्म सुनदिआं जिहड़ा चैया मसंद सी उह कसूरवार सी, ओहनूं टंग लिया।
गैदड़ बंद देह लटकईआ,
कहिंदे ओहनूं चंगी तरां मोढ़िआं तों बन्ह के ना रस्सा पा के ते पुट्ठा लटका लिया।
दी सजाए बंधन कर राखा,
कहिंदे पैरां तों पा के रस्सा चंगी तरां जदों पुट्ठा लटका लिया, वाहवा थोड़ा जिहा समां लटका के रखिआ, हुण जिन्ना खून सी अखां विच आउणा शुरू हो गिआ। ਅੱਖਾਂ ਲਾਲ ਸੁਰਖ ਜਿਵੇਂ ਪਾਟਣ ਨੂੰ ਫਿਰਨ, ਉਹ ਹਾਲਾਤ ਇਹਦੇ ਬਣ ਗਏ। ਕਹੇ ਹੱਥ ਜੋੜ ਕੇ ਮਿੰਨਤ ਤਰਲਾ ਕਰੇ ਵੀ ਮੈਨੂੰ ਛੱਡ ਦਿਓ, ਪਰ ਚੰਗੀ ਤਰ੍ਹਾਂ ਸਿੱਖਾਂ ਨੇ ਚਾਟਾ ਛਕਾਇਆ।
ਸ਼ਰਧਾਹੀਨ ਸਬਨ ਨੇ ਲਾਖਾ,
ਵੇਖਿਆ ਵੀ ਸ਼ਰਧਾਹੀਣਾ ਬੰਦਾ, ਸਤਿਗੁਰੂ ਜੀ ਪ੍ਰਤੀ ਕੋਈ ਸ਼ਰਧਾ ਨਹੀਂ, ਕੋਈ ਭਾਵਨਾ ਨਹੀਂ, ਬਸ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਸਿੱਖੀ ਸੀ, ਵੀ ਮਸੰਦੀ ਕਰਨੀ ਸੀ ਜਾ ਕੇ ਲੋਕਾਂ ਕੋਲੋਂ ਮਾਇਆ ਇਕੱਠੀ ਸਿੱਖੀ ਭੇਖ ਦੇ ਵਿੱਚ ਹੋਣੀ ਸੀ, ਉੱਦਾਂ ਹੋਣੀ ਨਹੀਂ ਸੀ, ਉਹਦੇ ਲਈ ਸਿੱਖੀ ਭੇਖ ਧਾਰਨ ਕੀਤਾ ਹੋਇਆ ਸੀ, ਅੰਦਰ ਕੋਈ ਭਾਵਨਾ ਨਹੀਂ। ਅਤੇ ਮਹਾਰਾਜ ਜੀ ਦੇ ਯੋਧਿਆਂ ਨੇ ਕਹਿੰਦੇ ਚੰਗੀ ਤਰ੍ਹਾਂ ਇਹਦੀ ਸੇਵਾ ਕੀਤੀ, ਇਹਨੂੰ ਵੀ ਸੇਵਾ ਹੀ ਕਹਿੰਦੇ ਆ, ਵੀ ਜਿਹਦੇ ਨਾਲ ਅਗਲੇ ਨੂੰ ਆਪਣੇ ਪਾਪ ਕਰਮ ਦਾ ਅਹਿਸਾਸ ਕਰਾਉਣਾ। ਅਤੇ ਸੇਵਾ ਕਰਨ, ਇਹੋ ਜਿਹੀ ਸੇਵਾ ਕਰਨ ਨੂੰ ਤਾਂ ਫਿਰ ਰਾਹ ਜਾਂਦੇ, ਜਿਹੜੇ ਘਰਾਂ ਵਿੱਚ ਵੀ ਤੰਗ ਹੁੰਦੇ ਆ ਘਰਵਾਲੀ ਨਾਲ ਲੜ ਕੇ ਆਏ, ਉਹ ਵੀ ਫਿਰ ਆਪਣੇ ਹੱਥ ਹੋਲੇ ਕਰ ਹੀ ਲੈਂਦੇ ਆ। ਕਹਿੰਦੇ ਆ ਕੇ ਕਈਆਂ ਨੇ ਫਿਰ ਇਸ ਸੇਵਾ ਵਿੱਚ ਲਾਹਾ ਪ੍ਰਾਪਤ ਕੀਤਾ।
ਅੰਤ ਮਸੰਦਨ ਕੋ ਗੁਰ ਚਾਹਾ,
ਹੁਣ ਗੁਰੂ ਪਾਤਸ਼ਾਹ ਜੀ ਚਾਹੁੰਦੇ ਨੇ ਕਿ ਮਸੰਦ ਪ੍ਰਥਾ ਦਾ ਸਦਾ ਲਈ ਗੁਰੂ ਘਰ ਵਿੱਚੋਂ ਅੰਤ ਕਰ ਦੇਈਏ, ਇਹਨਾਂ ਮਸੰਦਾਂ ਤੋਂ ਸੰਗਤ ਨੂੰ ਸੁਤੰਤਰ ਕਰ ਦਈਏ, ਸੰਗਤ ਇਹਨਾਂ ਮਸੰਦਾਂ ਦੇ ਅਧੀਨ ਹੋ ਕੇ ਨਾ ਰਵੇ। ਇੱਦਾਂ ਦਾ ਮਹਾਰਾਜ ਸਤਿਗੁਰੂ ਕਲਗੀਧਰ ਜੀ ਹੁਣ ਫੈਸਲਾ ਕਰਨਾ ਚਾਹੁੰਦੇ ਹਨ।
ਜੇ ਕਰਤੇ ਸਿੱਖਨ ਦੁੱਖ ਮਹਾ,
ਕਿਉਂਕਿ ਇਹ ਮਸੰਦ ਸਿੱਖਾਂ ਨੂੰ ਦੁੱਖ ਦੇ ਰਹੇ ਨੇ, ਇਹ ਮਸੰਦ ਸਾਡੀਆਂ ਸੰਗਤਾਂ ਨੂੰ ਪਰੇਸ਼ਾਨ ਕਰ ਰਹੇ ਨੇ। ਗੁਰਸਿੱਖ ਗਰੀਬ ਸਿੱਖਾਂ ਦੇ ਘਰ ਜਾ ਕੇ ਉਹਨਾਂ ਨੂੰ ਧਮਕੀਆਂ ਦਿੰਦੇ ਆ, ਤੁਹਾਡੇ 'ਤੇ ਗੁਰੂ ਦੀ ਮਾਰ ਪਊਗੀ, ਜੇ ਤੁਸੀਂ ਆਹ ਨਾ ਕੀਤਾ ਤੁਹਾਨੂੰ ਸਿੱਖੀ ਤੋਂ ਖਾਰਜ ਕਰ ਦਿਆਂਗੇ। ਇੱਦਾਂ ਦੇ ਬੋਲੇ ਬੋਲਦੇ ਸਿੱਖਾਂ ਦੇ ਘਰਾਂ 'ਚ ਜਾ ਕੇ, ਮਹਾਰਾਜ ਸੱਚੀ ਪਾਤਸ਼ਾਹ ਜੀ ਚਾਹੁੰਦੇ ਹੈ ਕਿ ਮੈਂ ਸਿੱਖ ਦਾ ਸੰਬੰਧ ਸਿੱਧਾ ਗੁਰੂ ਨਾਲ ਜੋੜਨਾ, ਕਿਉਂਕਿ ਆਉਣ ਵਾਲੇ ਸਮੇਂ 'ਚ ਵਿਅਕਤੀਗਤ ਗੁਰੂ ਪਰੰਪਰਾ ਮਹਾਰਾਜ ਜੀ ਨੇ ਸਮਾਪਤ ਕਰਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਸੀ ਸਮੁੱਚੇ ਖਾਲਸੇ ਪੰਥ ਨੂੰ। ਉਹਦੇ ਲਈ ਜ਼ਰੂਰਤ ਸੀ ਕਿ ਸਿੱਖ ਦਾ ਸੰਬੰਧ ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਹੋਵੇ, ਵਿਚਕਾਰ ਕਿਸੇ ਮਸੰਦ ਦੀ ਪ੍ਰਥਾ ਨਾ ਚੱਲੇ, ਕਿ ਮਸੰਦ ਸੰਗਤ ਕੋਲੋਂ ਮਾਇਆ ਇਕੱਠੀ ਕਰਕੇ ਗੁਰੂ ਘਰ 'ਚ ਲੈ ਕੇ ਆਉਣ, ਸਿੱਧਾ ਸਿੱਖ ਆਪ ਹੀ ਗੁਰੂ ਘਰ ਦੇ ਵਿੱਚ ਦਸਵੰਧ ਦੀ ਮਾਇਆ ਲਿਆ ਕੇ ਭੇਟਾ ਕਰਨ। ਸਾਲ ਛਮਾਈ ਜਦੋਂ ਵੀ ਆਉਣ, ਆਪ ਸਿੱਧੇ ਆ ਕੇ ਗੁਰੂ ਚਰਨਾਂ ਵਿੱਚ ਮਾਇਆ ਅਰਪਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਿੱਚ ਵਿਚੋਲੇ ਜਿਹੜੇ ਨੇ ਮਸੰਦਾਂ ਆਦਿਕਾਂ ਦੇ, ਇਹ ਸਦਾ ਲਈ ਸਮਾਪਤ ਕਰਨਾ ਚਾਹੁੰਦੇ ਹਨ, ਕਿਉਂਕਿ ਇਹ ਸਿੱਖਾਂ ਨੂੰ ਤੰਗ ਕਰਦੇ, ਦੁੱਖ ਦਿੰਦੇ ਹਨ।
ਇੱਕ ਦਿਨ ਸਭਾ ਵਿਖੇ ਗੁਰਪੂਰੇ,
ਚਾਈਏ ਤੇ ਮਈਏ ਨੂੰ ਸਜ਼ਾ ਦਿੱਤੀ। ਮਹਾਰਾਜ ਜੀ ਇਸੇ ਤਰ੍ਹਾਂ ਕੁਝ ਦਿਨ ਬੀਤ ਗਏ। ਇੱਕ ਦਿਨ ਪਾਤਸ਼ਾਹ ਦਾ ਦੀਵਾਨ ਲੱਗਾ ਹੋਇਆ ਆਨੰਦਪੁਰ ਸਾਹਿਬ ਤੇ ਸਤਿਗੁਰੂ ਜੀ ਦੀ ਸਭਾ ਵਿੱਚ,
ਉੱਚੇ ਤਖਤ ਸੁਹਾਵਤ ਰੂਰੇ,
ਬੜਾ ਸੋਹਣਾ ਉੱਚਾ ਤਖਤ ਲੱਗਾ, ਉਸ ਉੱਚੇ ਤਖਤ ਦੇ ਉੱਤੇ ਸਤਿਗੁਰੂ ਕਲਗੀਧਰ ਜੀ ਬੈਠੇ ਸ਼ੋਭਨੀਕ ਹੋ ਰਹੇ ਨੇ।
ਸਵਾਂਗੀ ਪਾਂਡੇ ਆਏ ਕਹਿ ਪਾਸਾ,
ਇਹਨੇ ਨੂੰ ਜਿਹੜੇ ਆ ਨਾਟਕ ਕਰਦੇ ਹੁੰਦੇ ਹਨ, ਜਿਹਨਾਂ ਨੂੰ ਸਵਾਂਗੀ ਤੇ ਭਾਂਡ ਕਹਿੰਦੇ ਹਨ, ਉਹ ਭੰਡਾਂ ਦਾ ਕੰਮ ਹੁੰਦਾ ਸੀ, ਪਿੰਡਾਂ ਵਿੱਚ ਜਾ ਕੇ ਨਾਟਕ ਕਰਨੇ, ਉਹਦੇ ਵਿੱਚ ਉਹ ਆਪੋ ਆਪਣੇ ਜਿਹੜੇ ਕਰੈਕਟਰ ਸੀ ਉਹ ਸਿਲੈਕਟ ਕਰਕੇ ਵੀ ਉਹਨਾਂ ਨੇ ਫਿਰ ਆ ਕੇ ਉਹ ਨਾਟਕ ਕਰਨੇ, ਜਿਵੇਂ ਅੱਜ ਕੱਲ੍ਹ ਟੀਵੀਆਂ ਆਦਿਕਾਂ ਦੇ ਨਾਟਕ ਚੱਲਦੇ ਹੈ। ਉਦੋਂ ਇਹੀ ਸਾਧਨ ਸੀ ਪਿੰਡਾਂ ਨਗਰਾਂ ਵਿੱਚ ਲੋਕਾਂ ਨੂੰ ਚੇਤੰਨ ਕਰਨ ਵਾਸਤੇ, ਮੰਚ ਬਣਾਏ ਜਾਂਦੇ, ਉਹਨਾਂ ਮੰਚਾਂ 'ਤੇ ਨਾਟਕ ਖੇਡੇ ਜਾਂਦੇ, ਅਤੇ ਨਾਟਕ ਖੇਡਣ ਦਾ ਜਿਹੜਾ ਕੰਮ ਕਰਦੇ ਸੀ ਉਹਨਾਂ ਨੂੰ ਭੰਡ ਕਹਿੰਦੇ ਸਨ। ਇਹ ਭੰਡ ਸਵਾਂਗੀ ਵੀ ਕਹਿੰਦੇ ਸੀ, ਸਵਾਂਗੀ ਮਤਲਬ ਜਿਹੜੇ ਸਵਾਂਗ ਰਚ ਲੈਂਦੇ ਸੀ, ਕਦੇ ਕਿਹੋ ਜਿਹਾ ਕਦੇ ਕਿਹੋ ਜਿਹਾ, ਕਿਉਂਕਿ ਜਿੱਦਾਂ ਦਾ ਕਿਰਦਾਰ ਕਰਨਾ ਹੁੰਦਾ ਸੀ ਉੱਦਾਂ ਦਾ ਹੀ ਸਵਾਂਗ ਰਚ ਲੈਂਦੇ ਸੀ। ਉਹ ਸਵਾਂਗੀ ਅਤੇ ਭੰਡ ਮਹਾਰਾਜ ਕਲਗੀਧਰ ਜੀ ਦੇ ਦਰਬਾਰ ਵਿੱਚ ਆਏ।
ਹੁਕਮ ਹੋਏ ਤਾਂ ਕਰੇ ਤਮਾਸ਼ਾ,
ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਜੇ ਆਪ ਜੀ ਦੀ ਆਗਿਆ ਹੋਵੇ ਤਾਂ ਅਸੀਂ ਆਪ ਜੀ ਦੇ ਦਰਬਾਰ 'ਚ ਕੋਈ ਨਾਟਕ ਵਿਖਾਈਏ, ਕੋਈ ਤਮਾਸ਼ਾ ਵਿਖਾਈਏ। ਸਤਿਗੁਰੂ ਜੀ ਸਾਡੇ ਕੋਲ ਜਿਹੜੀ ਵਿੱਦਿਆ ਦਿੱਤੀ ਹੋਈ ਹੈ ਉਸ ਵਿੱਦਿਆ ਦਾ ਅਸੀਂ ਪ੍ਰਗਟਾਵਾ, ਕਿਉਂਕਿ ਆਪ ਜੀ ਵਿਦਵਾਨਾਂ ਦੀ ਕਦਰ ਕਰਦੇ, ਜਿਹੜਾ ਵੀ ਕੋਈ ਵਿੱਦਿਆਵਾਨ ਕਿਸੇ ਵੀ ਵਿੱਦਿਆ ਵਿੱਚ ਹੁਨਰ ਵਾਲਾ ਹੈ ਉਹਨੂੰ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਡਿਆਈਆਂ ਦਿੰਦੇ ਹੋ, ਧਨ ਬਖਸ਼ਦੇ ਹੋ, ਅਤੇ ਅਸੀਂ ਵੀ ਧਨ ਦੀ ਕਾਂਖਾ ਰੱਖਦੇ ਹਾਂ। ਜੇ ਆਪ ਜੀ ਦੀ ਆਗਿਆ ਹੋਵੇ ਅਤੇ ਅਸੀਂ ਕੋਈ ਚੰਗਾ ਨਾਟਕ ਜਿਹੜਾ ਸਮਾਜ ਨੂੰ ਸੇਧ ਦੇਣ ਵਾਲਾ ਹੋਵੇ, ਇੱਦਾਂ ਦਾ ਕੋਈ ਨਾਟਕ ਆਪ ਜੀ ਦੀ ਸਭਾ ਦੇ ਵਿੱਚ ਵਿਖਾਈਏ।
ਸੁਣ ਪ੍ਰਭ ਕਹਿਓ ਮਸੰਦ ਬਣਾਵੋ,
ਮਹਾਰਾਜ ਜੀ ਕਹਿਣ ਲੱਗੇ ਭਾਈ ਉਹਨਾਂ ਭੰਡਾਂ ਨੂੰ, ਕਹਿੰਦੇ ਦੱਸੋ ਭਾਈ ਭੰਡੋ जे तुहानू असी कहीए भी मसंदा दा स्वांग रच के विखाओ भी मसंद जांदे आ पिंडां च संगत कोल, ਉਹ ਕੀ ਕਰਦੇ ਆ ਜਾ ਕੇ, ਕਿਵੇਂ ਸੰਗਤ ਨਾਲ ਵਿਚਰਦੇ ਆ, ਕਿਵੇਂ ਬਹਿੰਦੇ ਉੱਠਦੇ ਆ, ਉਹ ਰਚੋਗੇ ਸਵਾਂਗ? ਮਸੰਦਾਂ ਦਾ ਸਵਾਂਗ ਰਚ ਕੇ ਵਿਖਾਓ ਸਾਨੂੰ ਕਿ ਮਸੰਦ ਕੀ ਕਰਦੇ ਆ, ਮਸੰਦਾਂ ਦਾ ਕਿੱਦਾਂ ਦਾ ਕਿਰਦਾਰ ਹੈ, ਮਸੰਦਾਂ ਦੀ ਬੋਲਬਾਣੀ ਕਿਹੋ ਜਿਹੀ ਹੈ, ਉਹਨਾਂ ਦਾ ਵਰਤਣਾ ਕਿਹੋ ਜਿਹਾ, ਸਿੱਖਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੀ ਬੋਲਚਾਲ ਦੀ ਭਾਸ਼ਾ ਕਿਹੋ ਜਿਹੀ ਹੈ, ਕੀ ਕਰਦੇ ਨੇ, ਕਿਵੇਂ ਬਹਿੰਦੇ ਨੇ, ਕਿਵੇਂ ਉੱਠਦੇ ਨੇ, ਉਹ ਪ੍ਰਸੰਗ ਤੁਸੀਂ ਸਾਨੂੰ ਮਸੰਦਾਂ ਦੀ ਨਕਲ ਕਰਕੇ ਵਿਖਾਓ ਕਿ ਅਸੀਂ ਵੇਖਣਾ ਚਾਹੁੰਦੇ ਹਾਂ ਵੀ ਮਸੰਦ ਕੀ ਕਰਦੇ ਨੇ ਸਿੱਖਾਂ 'ਚ ਜਾ ਕੇ।
ਸਵਾਂਗ ਕਿਰਿਆ ਇਨ ਕੀ ਦਿਖ ਰਾਓ,
ਸਾਨੂੰ ਮਸੰਦਾਂ ਦੀ ਸਵਾਂਗ ਕਿਰਿਆ ਰਚ ਕੇ ਵਿਖਾਓ। ਤਕਰੀਬਨ ਇਹ ਜਿਹੜੇ ਭੰਡ ਸਨ ਉਸ ਵੇਲੇ ਸਮਾਜ ਵਿੱਚ ਜਿੱਥੇ ਜਿੱਥੇ ਜਿੱਦਾਂ ਦਾ ਵਰਤਾਰਾ ਹੁੰਦਾ ਸੀ ਉੱਦਾਂ ਦੇ ਸਵਾਂਗ ਰਚ ਕੇ ਨਾਟਕ ਬਣਾਉਂਦੇ ਸਨ। ਤੋ ਜਾਣਕਾਰ ਸੀ ਉਹਨਾਂ ਨੂੰ ਮਸੰਦਾਂ ਬਾਰੇ ਵੀ, ਪਤਾ ਸੀ ਵੀ ਮਸੰਦ ਕੀ ਕਰਦੇ ਆ, ਸੰਗਤ ਵਿੱਚ ਚਰਚਾ ਤਾਂ ਚੱਲਦੀ ਰਹਿੰਦੀ ਸੀ, ਇਹਨਾਂ ਨੇ ਵੇਖੇ ਵੀ ਹੋਏ ਸੀ ਮਸੰਦ ਚੰਗੀ ਤਰ੍ਹਾਂ। ਅਤੇ ਸਤਿਗੁਰੂ ਜੀ ਕਹਿਣ ਲੱਗੇ ਨਾ ਮਸੰਦਾਂ ਦਾ ਜਿੰਨਾ ਪ੍ਰਸੰਗ ਹੈ ਇਹ ਜੋ ਜੋ ਕਰਦੇ ਨੇ ਉਹਦੀਆਂ ਨਕਲਾਂ ਰਚ ਕੇ ਨਾਟਕ ਦੇ ਰੂਪ ਵਿੱਚ ਸਾਡੇ ਕੋਲ ਪੇਸ਼ ਕਰਕੇ ਵਿਖਾਓ।
ਸੁਣ ਆਇਸ ਇੱਕ ਬਣਿਓ ਮਸੰਦ,
ਸਤਿਗੁਰੂ ਜੀ ਦੀ ਆਗਿਆ ਸੁਣ ਕੇ ਉਸੇ ਵੇਲੇ ਕਹਿੰਦੇ ਇਹਨਾਂ ਨੇ ਨਾਲ ਹੀ ਮਸੰਦਾਂ ਦਾ ਰੂਪ ਬਣਾ ਲਿਆ। ਕੱਪੜੇ ਇਹਨਾਂ ਕੋਲ ਹੁੰਦੇ ਹੀ ਆ ਸਾਰੇ, ਜਿੱਦਾਂ ਦਾ ਕਿਰਦਾਰ ਬਣਾਉਣਾ ਹੁੰਦਾ। ਕਹਿੰਦੇ ਉਹਨਾਂ ਵਿੱਚੋਂ ਇੱਕ ਮਸੰਦ ਬਣ ਗਿਆ, ਉਹਨੇ ਕੱਪੜਾ ਜਿਹਾ ਬੰਨ ਕੇ ਢਿੱਡ 'ਤੇ ਮੋਟਾ ਜਿਹਾ ਢਿੱਡ ਕਰ ਲਿਆ, ਲੰਮੀ ਜਿਹੀ ਪੁਸ਼ਤੀਨ ਪਾ ਲਈ ਗਿੱਟਿਆਂ ਤੱਕ ਲੰਮੀ, ਅਤੇ ਸਿਰ 'ਤੇ ਢਿੱਲੀ ਜਿਹੀ ਪੱਗ ਬੰਨ ਲਈ ਅਤੇ ਮਸੰਦ ਦਾ ਰੂਪ ਬਣਾ ਲਿਆ। ਬੜੀ ਵਧੀਆ ਪੁਸ਼ਾਕ, ਚਮਕਦਾਰ ਪੁਸ਼ਾਕ ਪਾ ਲਈ।
ਜਾਮਾ ਪਾਇਓ ਗਰੀਬ ਬਿਲੰਦ,
ਬੜਾ ਵੱਡਾ ਚੋਲਾ ਜਿਹਦੀਆਂ 100-150 ਕਲੀਆਂ ਹੋਣ, ਵੱਡਾ ਜਿਹਾ ਖੁੱਲਾ ਜਿਹਾ ਚੋਲਾ ਉਹਨੇ ਮਸੰਦ ਨੇ ਆਪਣੇ ਸਰੀਰ ਤੇ ਧਾਰਨ ਕਰ ਲਿਆ।
ਬੀਸਵਾ ਸੰਗ ਲੀਨ ਚੜ ਕੋਰੀ,
ਉਹਨੇ ਕੀ ਕੀਤਾ, ਇੱਕ ਉਹਨਾਂ ਦੇ ਨਾਲ ਬੀਬੀਆਂ ਵੀ ਸਨ, ਇੱਕ ਬੀਬੀ ਨੂੰ ਜਿਵੇਂ ਵੇਸ਼ਿਆ ਦਾ ਰੂਪ ਧਾਰਨ ਕਰਾ ਲਿਆ, ਉਹਦੀ ਬਾਂਹ ਫੜ ਲਈ ਤੇ ਘੋੜੀ ਤੇ ਸਵਾਰ ਹੋ ਗਿਆ। ਨਾਟਕ ਦੇ ਵਿੱਚ ਹੀ ਨਾਟਕ ਹੀ ਬਣਾਉਂਦਾ ਵੇਸ਼ਿਆ ਨੂੰ ਨਾਲ ਲੈ ਕੇ ਘੋੜੀ ਤੇ ਸਵਾਰ ਹੋਇਆ।
ਚੱਲਿਓ ਕਾਰ ਉਗਰਾਹ ਨਿਓਰੀ,
ਵੇਸ਼ਿਆ ਨੂੰ ਨਾਲ ਲੈ ਲਿਆ ਤੇ ਉਗਰਾਹੀ ਕਰਨ ਤੁਰ ਪਿਆ ਕਿ ਮੈਂ ਦਸਵੰਧ ਇਕੱਠਾ ਕਰਨ ਚੱਲਿਆ, ਨਾਲ ਇਹ ਵੀ ਬੋਲੀ ਜਾਏ ਕਿਉਂਕਿ ਨਾਟਕ ਕਰ ਰਿਹਾ ਸੀ ਸਵਾਂਗ ਰਚ ਕੇ। ਕਹਿੰਦਾ ਮੈਂ ਦਸਵੰਧ ਇਕੱਠਾ ਕਰਨ ਜਾ ਰਿਹਾ।
ਸਿੱਖ ਸ਼ਰਧਾਲੂ ਨਿਰਦਨ ਕੀ ਕਰ,
ਉਹਨਾਂ ਵਿੱਚੋਂ ਹੀ ਜਿਹੜੇ ਉਹ ਮਰਾਸ਼ੀ ਸੀ ਭਾਂਡ, ਉਹਨਾਂ ਵਿੱਚੋਂ ਹੀ ਇੱਕ ਨੂੰ ਉਹਨਾਂ ਨੇ ਗਰੀਬ ਸਿੱਖ ਸ਼ਰਧਾਵਾਨ ਸਿੱਖ, ਜਿਹੜਾ ਗਰੀਬ ਸਿੱਖ ਸੀ ਨਿਰਧਨ, ਉਹਦਾ ਰੂਪ ਬਣਾ ਤਾ ਵੀ ਤੂੰ ਆਪਣੇ ਘਰ ਵਿੱਚ ਇੱਦਾਂ ਵੀ ਜਿਵੇਂ ਕੋਈ ਨਿਰਧਨ ਗਰੀਬ ਸਿੱਖ ਹੁੰਦਾ ਪਰ ਸ਼ਰਧਾਵਾਨ ਹੁੰਦਾ, ਉਦਾਂ ਦਾ ਸਿੱਖ ਦਾ ਭੇਖ ਬਣਵਾ ਦਿੱਤਾ।
ਉਤਰਿਓ ਜਾਏ ਸਵੰਗ ਦੁਐ ਨਫਰ,
ਉਹ ਜਿਹੜਾ ਮਸੰਦ ਬਣਿਆ ਹੋਇਆ ਸੀ ਨਕਲ ਕਰਕੇ, ਨਾਲ ਉਹਦੇ ਵੇਸ਼ਿਆ ਸੀ, ਦੋ ਦੇ ਨਾਲ ਉਹਦੇ ਨੌਕਰ ਵੀ ਸਨ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਉਸ ਗਰੀਬ ਤੇ ਸ਼ਰਧਾਵਾਨ ਸਿੱਖ ਦੇ ਘਰ, ਜਿਹੜਾ ਉਹਦੀ ਐਕਟਿੰਗ ਕਰ ਰਿਹਾ ਸੀ ਗਰੀਬ ਸਿੱਖ ਦੀ, ਉਹਦੇ ਘਰ ਆ ਕੇ ਇਹਨੇ ਉਤਾਰਾ ਕੀਤਾ।
ਪਿਕ ਸਿੱਖ ਤਤ ਛਿਨ ਫਿਕਰ ਉਦਾਰਾ,
ਜਦੋਂ ਮਸੰਦ ਆਇਆ ਨਾਲ ਦੋ ਨੌਕਰ ਆਏ, ਵੇਸ਼ਿਆ ਵੀ ਨਾਲ ਆਈ ਉਹਦੇ ਚੱਲ ਕੇ, ਤੇ ਜਿਹੜਾ ਉਹ ਗਰੀਬ ਸਿੱਖ ਸੀ ਉਹਨੂੰ ਫਿਕਰ ਪੈ ਗਿਆ। ਗਰੀਬ ਸਿੱਖ ਜਿਹਦੇ ਘਰ ਆਪਣੇ ਰੋਟੀ ਨਹੀਂ ਸੀ ਪੱਕਦੀ, ਹੁਣ ਇਹਦੇ ਲਈ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਸੀ, ਉਸ ਗਰੀਬ ਸਿੱਖ ਨੂੰ ਫਿਕਰ ਪੈ ਗਿਆ।
ਲੀਨ ਰਜਤ ਪਣ ਕਿਤੋਂ ਉਧਾਰਾ,
ਉਹਨੇ ਚਾਂਦੀ ਦਾ ਇੱਕ ਰੁਪਈਆ ਕਿਸੇ ਕੋਲੋਂ ਉਧਾਰ ਲਿਆ, ਉਧਾਰ ਮੰਗਿਆ, ਘਰ ਵਿੱਚ ਹੈ ਨਹੀਂ ਸੀ, ਕਿਸੇ ਕੋਲੋਂ ਉਧਾਰ ਮੰਗ ਲਿਆ ਚਾਂਦੀ ਦਾ ਰੁਪਈਆ।
ਤਰ ਆ ਗਏ ਤਿੰਨ ਬੰਧਨ ਕਰੀ,
ਚਾਂਦੀ ਦਾ ਉਹ ਰੁਪਈਆ ਲਿਆ ਕੇ ਉਹਨੇ ਮਸੰਦ ਦੇ ਸਾਹਮਣੇ ਰੱਖਿਆ, ਰੱਖ ਕੇ ਉਹਨੂੰ ਮੱਥਾ ਟੇਕਿਆ, ਮਹਾਰਾਜ ਜੀ ਜੀ ਆਇਆਂ ਨੂੰ ਇਹ ਭੇਟਾ ਪ੍ਰਵਾਨ ਕਰੋ।
ਕਯੋ ਮਸੰਦ ਹਿਰਦੈ ਰਿਸ ਭਰੀ,
ਜਦੋਂ ਰੁਪਈਆ ਵੇਖਿਆ ਨਾ ਸਿੱਖ ਵੱਲੋਂ ਭੇਟਾ ਕੀਤਾ ਤੇ ਮਸੰਦ ਹੈ ਤਾਂ ਉਹ ਭਾਂਡੀ ਸੀ ਪਰ ਜੋ ਮਸੰਦ ਕਰਦੇ ਸੀ ਉਹ ਕਰਕੇ ਵਿਖਾ ਰਿਹਾ, ਕਹਿਣ ਲੱਗਾ ਬੜੇ ਗੁੱਸੇ ਵਿੱਚ ਆ ਕੇ ਸਿੱਖ ਨੂੰ ਬੋਲਿਆ,
ਕਿਆ ਕੀਨਸ ਮੂਰਖ ਤੈਂ ਇਹੋ,
ਕਹਿਣ ਲੱਗਾ ਉਹ ਮੂਰਖ ਸਿੱਧਾ ਬੜੇ ਗੁੱਸੇ ਵਿੱਚ ਸਿੱਖ ਨੂੰ ਕੋਈ ਆਸ਼ੀਰਵਾਦ ਨਹੀਂ ਦਿੱਤੀ, ਕੋਈ ਫਤਿਹ ਨਹੀਂ ਗਜਾਈ, ਕੋਈ ਰਾਮ ਸਤ ਨਹੀਂ ਕਿਹਾ। ਕਹਿਣ ਲੱਗਾ ਉਹ ਬੂਰਖਾ ਤੂੰ ਆਹ ਕੀ ਕੀਤਾ, ਆਹ ਕੀ ਦੇ ਰਿਹਾ,
ਪੰਜ ਰਜਤ ਪਣ ਕਿਉਂ ਨੈਂਦੇ ਹੋ,
ਪੰਜ ਰੁਪਈਏ ਕਿਉਂ ਨਹੀਂ ਲਿਆ ਕੇ ਭੇਟਾ ਕੀਤਿਆ, ਰੁਪਈਆ ਲਿਆ ਕੇ ਮੱਥਾ ਮਾਰਿਆ। ਇੱਕ ਰੁਪਈਆ ਦਾ ਕਾਣਾ ਹੁੰਦਾ, ਇੱਕ ਤਾਂ ਕਾਣਾ ਹੁੰਦਾ, ਆਹ ਤੂੰ ਕਿਉਂ ਲਿਆ ਕੇ ਇਹਦੇ ਨਾਲ ਕੀ ਬਣਨਾ ਸਾਡਾ, ਘੱਟੋ ਘੱਟ ਪੰਜ ਰੁਪਈਏ ਤੈਨੂੰ ਲਿਆ ਕੇ ਦੇਣੇ ਚਾਹੀਦੇ ਸਨ।
ਗਾਰ ਨਿਕਾਰ ਰਜਤ ਪਣ ਲੈ ਕੇ,
ਨਾਲੇ ਉਹਨੂੰ ਪੰਜ ਸੱਤ ਗਾਲਾਂ ਵੀ ਕੱਢਤੀਆਂ ਮਸੰਦ ਨੇ, ਕਈ ਗਾਲਾਂ ਕੱਢਤੀਆਂ, ਉਹਨੂੰ ਬਦ ਸੀਸਾਂ ਦੇ ਤੀਆਂ, ਤੇਰਾ ਕੱਖ ਨਾ ਰਵੇ ਤੂੰ ਰੁਪਈਆ ਦਿੰਦਾ ਸਾਨੂੰ, ਏਡੇ ਵੱਡੇ ਅਸੀਂ ਮਸੰਦ ਹੋਈਏ ਤੂੰ ਰੁਪਈਆ ਦੇ ਕੇ ਸਾਰਦਾ। ਕਹਿੰਦੇ ਏਦਾਂ ਉਹਨੂੰ ਬੜਾ ਗੁੱਸੇ ਵਿੱਚ ਆ ਕੇ ਬੋਲਿਆ, ਕਹਿਣ ਲੱਗਾ ਪੰਜ ਰੁਪਈਏ ਲਿਆ ਕੇ ਤੈਨੂੰ ਦੇਣੇ ਪੈਣੇ ਹਨ।
ਬਾਰ ਬਦੂ ਦਿਸ਼ ਦਿਓ ਬਗਾ ਕੇ,
ਕਹਿੰਦੇ ਉਹ ਜਿਹੜਾ ਰੁਪਈਆ ਦਿੱਤਾ ਸੀ ਨਾ ਸਿੱਖ ਨੇ, ਇਹਨੇ ਕੀ ਕੀਤਾ, ਮਸੰਦ ਨੇ ਰੁਪਈਆ ਚੁੱਕ ਕੇ ਜਿਹੜੀ ਉਹ ਵੇਸ਼ਵਾ ਲਿਆਂਦੀ ਸੀ ਨਾ ਨਾਲ, ਉਹਨੂੰ ਵਗਾ ਕੇ ਪਰੇ ਸੁੱਟਿਆ ਵੇਸ਼ਵਾ ਵਾਲੇ ਪਾਸੇ। ਕਹਿੰਦਾ ਇਹ ਤਾਂ ਅਸੀਂ ਆਪਣੀਆਂ ਦਾਸੀਆਂ ਨੂੰ ਦੇ ਦਿੰਦੇ ਹਾਂ, ਇੰਨੇ ਕੁ ਤਾਂ ਰੁਪਈਆ ਵੀ ਮਾਇਨੇ ਰੱਖਦਾ ਸੀ ਉਦੋਂ। ਕਹਿਣ ਲੱਗਾ ਇੰਨਾ ਕੁ ਤਾਂ ਅਸੀਂ ਆਪਣੀਆਂ ਦਾਸੀਆਂ ਨੂੰ ਦਿੰਦੇ ਹਾਂ, ਉਹ ਰੁਪਈਆ ਚੁੱਕ ਕੇ ਜਿਹੜਾ ਸਿੱਖ ਨੇ ਗੁਰੂ ਪਾਤਸ਼ਾਹ ਲਈ ਦਿੱਤਾ ਸੀ, ਇਹਨੇ ਉਹ ਵੇਸ਼ਵਾ ਵਾਲੇ ਪਾਸੇ ਸੁੱਟ ਦਿੱਤਾ।
ਸਿੱਖ ਦੁੱਖ ਪਾਏ ਗਇਓ ਘਰ ਮਾਈ,
ਉਹ ਸਿੱਖ ਬੜਾ ਦੁਖੀ ਹੋਇਆ, ਮਨ ਉਹਦਾ ਬੜਾ ਡਾਢਾ ਦੁਖੀ ਹੋਇਆ, ਉਹ ਘਰ ਗਿਆ।
ਅਸਨ ਹੀਤ ਕੁਛ ਪਾਵਤ ਨਾਈ,
ਘਰ ਗਿਆ ਤੇ ਘਰ ਵਾਲੀ ਨਾਲ ਗੱਲਬਾਤ ਕੀਤੀ ਵੀ ਬਸੰਦ ਆਇਆ ਲੰਗਰ ਪਾਣੀ ਤਿਆਰ ਕਰਨ। ਜਦੋਂ ਘਰ ਚ ਭਾਂਡੇ ਵੇਖੇ ਤੇ ਲੰਗਰ ਪਾਣੀ ਵਾਸਤੇ ਰਸਤਾ ਬਸਤਾ ਕੋਈ ਨਹੀਂ, ਭਾਂਡੇ ਖਾਲੀ, ਕਿੱਥੋਂ ਲਿਆਈਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਜਿਵੇਂ ਪਾਤਸ਼ਾਹ ਜੀ ਨੇ ਮਸੰਦਾਂ ਦੀ ਨਕਲ ਵੇਖੀ ਹੈ, ਅਸਲ ਵਿੱਚ ਹੀ ਤਕਰੀਬਨ ਇਹ ਮਸੰਦਾਂ ਦੀ ਬਿਰਤੀ ਇੱਦਾਂ ਦੀ ਹੋ ਚੁੱਕੀ ਸੀ। ਠੀਕ ਹੈ, ਕਈ ਵਾਰੀ ਨਕਲ ਦੇ ਵਿੱਚ ਕਈ ਚੀਜ਼ਾਂ ਵਧਾ ਚੜ੍ਹਾ ਕੇ ਪੇਸ਼ ਹੁੰਦੀਆਂ, ਪਰ ਤਕਰੀਬਨ ਬਹੁਤ ਸਾਰੇ ਮਸੰਦ ਭ੍ਰਸ਼ਟ ਹੋ ਗਏ ਸਨ, ਪਰ ਵਿੱਚੋਂ ਕਈ ਮਸੰਦ ਭਲੇ ਵੀ ਸੀ ਭਾਈ ਫੇਰੂ ਸਾਹਿਬ ਵਰਗੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਪਣ ਕਰੋਗੇ। ਗਰੀਬ ਨਵਾਜ਼ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ